दंडौत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि घमसान का युद्ध हो रहा है। सैदा बेग दे हथों राजा हरिचंद मारिया गया ते दीना बेग ने बाद दे विच सैदा बेग मार दिता। कल इथों तक कथा पहुंची सी। इस युद्ध दे हाल नूं कवि करतार सिंह जी कलास वालिए ने बयान किया है। मैं अज इथों ही कथा नूं प्रारंभ करदा।
वैरी वध के आंदे जिस पासे उसे पासे जा मार हटाए चंगे दोहां पासियां दे योदे बहुत मरे जोरे अपने अपने लगाए चंगे सैदा बेग हथों हरिचंद मरिया मेमू खान ने वैरी मुकाए चंगे दीना बेग हथों सैदा बेग मरिया सिखी सिदक प्रेम निभाए चंगे दीना बेग भी जख्मी बहुत होया तेगे खालसे ने वध वाहे चंगे दो पहरियों खह के जंग होया हले वैरी दे सिंगा तुड़ाए चंगे खान होए हैरान करतार सिंगा खान होए हैरान करतार सिंगा जदों खालसे ने कान लाहे चंगे। कवि करतार सिंह जी कलास वाले लिखते ने कि जदों खालसे ने इस तरह बहुते सारे करारे हाथ दिखाए ते जिन्ने भी खान सन वो बहुत ही ज्यादा हैरान हुए।
अपर सिंह बोलरत जुजारे परे तुरक जन गिरे मुनारे
सैदा बेग ते गुरु दी पुरी दे विच पहुंच गया है। होर कवि संतोख सिंह जी लिखते ने कि बहुते सारे जुजारू सिंह लड़े ने जिन्ना ने तुरकां वैरियां नूं मुनारियां दे वांग धरती दे उत्ते डेग दिता।
हाथें शहीद वीर रस माते श्रोण ते गिरे पृथ्वी रंग राते
एक ते सिंह लड़दे ने इन्हां दी सहायता दे वास्ते सतगुरां दी कृपा दे नाल बहुते सारे जिहड़े शहीद ने ओह वी वीरता दे रस दे विच मते होए ने ओह वी बहुतियां सारियां वैरियां दा नाश कर रहे ने ते वैरियां दा जिहड़ा खून ओह धरती दे उत्ते डुल रहा है। जिस डुले हुए खून दे नाल धरती लाल रंग दी होई जा रही।
इस प्रकार माचो कमसान लोथ पोथ ना पई महान
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਪ੍ਰਕਾਰ ਦੇ ਨਾਲ ਬਹੁਤ ਭਿਆਨਕ ਯੁੱਧ ਹੋ ਰਿਹਾ। ਕਵੀ ਜੀ ਲਿਖਦੇ ਨੇ ਕਿ ਲੋਥਾਂ ਦੇ ਨਾਲ ਸਾਰੀ ਦੇ ਸਾਰੇ ਮੈਦਾਨੇ ਜੰਗ ਦੀ ਧਰਤੀ ਭਰ ਗਏ।
ਬਾਯ ਸਜੂਬਕ ਕੰਕ ਕਰਾਲੇ ਕੂਕਤ ਆਮਖ ਖਾਏ ਬਿਹਾਲੇ।
ਜਿਹੜੇ ਸੂਰਮੇ ਮਰ ਕੇ ਡਿੱਗ ਚੁੱਕੇ ਨੇ ਉਹਨਾਂ ਦੇ ਮਾਸ ਨੂੰ ਕਾਂ ਗਿੱਦੜ ਤੇ ਚੀਲਾਂ ਖਾ ਰਹੀਆਂ ਨੇ ਤੇ ਨਾਲੇ ਬਹੁਤ ਪ੍ਰਕਾਰ ਦੇ ਨਾਲ ਕੂਕਾਂ ਮਾਰਦੇ ਨੇ ਐਸੇ ਜਾਨਵਰ।
ਛਾਤੀ ਮੂੰਡ ਫੁੱਟਣ ਲੱਗ ਗੋਰੀ ਪਾਰਿਓ ਜੋਰ ਪਾਰੀ ਜੁਗ ਓਰੀ।
ਦੋਵਾਂ ਪਾਸਿਆਂ ਤੋਂ ਲੜਾਈ ਦਾ ਬਹੁਤ ਜ਼ਿਆਦਾ ਜਿਹੜਾ ਰੋਹ ਹੈ ਉਹ ਵਧਿਆ ਹੋਇਆ। ਦੋਵਾਂ ਪਾਸਿਆਂ ਦੇ ਵੱਲੋਂ ਬਹੁਤੀਆਂ ਬੰਦੂਕਾਂ ਚੱਲਦੀਆਂ ਨੇ। ਕਵੀ ਜੀ ਲਿਖਦੇ ਨੇ ਕਿ ਕਿਸੇ ਦਾ ਸਿਰ ਹੀ ਉੱਡ ਜਾਂਦਾ ਹੈ ਬੰਦੂਕ ਦੀ ਗੋਲੀ ਲੱਗਣ ਦੇ ਨਾਲ ਤੇ ਕਿਸੇ ਦੀ ਛਾਤੀ ਵਿੰਨੀ ਜਾਂਦੀ।
ਹਾਲਾ ਹਾਲ ਬੜ ਭਾਇਓ ਕੁਲਾਹਲ ਲੜਤ ਵੀਰ ਰਣ ਰੰਗ ਚਲਾ ਚਲ।
ਕਵੀ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਕੋਲਾਹਲ ਰੌਲਾ ਰੱਪਾ ਮਚਿਆ ਹੋਇਆ। ਲੜਦੇ ਨੇ ਸੂਰਮੇ ਬਹੁਤ ਪ੍ਰਕਾਰ ਦੇ ਨਾਲ ਰਣ ਰੰਗ ਚਲਾ ਚਲ। ਕਹਿਣ ਤੋਂ ਭਾਵ ਹੈ ਕਿ ਜੰਗ ਭੂਮੀ ਵਿਚ ਅੱਗੇ ਵੱਧ ਵੱਧ ਕੇ ਸਾਰੇ ਲੜ ਰਹੇ ਨੇ।
ਪਾਛੇ ਪਾਉ ਨਹੀਂ ਕਿਨ ਡਾਰੇ ਲੜਤੇ ਆਪਸ ਵਿਖੇ ਪ੍ਰਚਾਰੇ।
ਕਿਸੇ ਵੀ ਸੂਰਮੇ ਨੇ ਮੈਦਾਨੇ ਜੰਗ ਦੇ ਵਿੱਚੋਂ ਆਪਣੇ ਕਦਮਾਂ ਨੂੰ ਪਿੱਛੇ ਨਹੀਂ ਕੀਤਾ। ਲੜਦੇ ਨੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਲਲਕਾਰ ਲਲਕਾਰ ਕੇ ਵੰਗਾਰ ਵੰਗਾਰ ਕੇ।
ਕਹਾਂ ਸਿੰਘ ਦਲ ਪੰਚ ਸਹੋਵਾ ਕਹਾਂ ਛਤਰ ਲੱਖੋਂ ਪੱਟ ਜੋਵਾ।
ਕਵੀ ਜੀ ਲਿਖਦੇ ਨੇ ਇੱਕ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ 500 ਸੂਰਮਿਆਂ ਦਾ ਦਲ ਹੈ ਤੇ ਦੂਸਰੇ ਪਾਸੇ ਲੱਖਾਂ ਦੀ ਗਿਣਤੀ ਦੇ ਵਿੱਚ ਵੈਰੀਆਂ ਦੀ ਸੈਨਾ।
ਵਿਚਰੈ ਵੀਰ ਕਿਕਾਣ ਕੁਦਾਵੇ ਵਧੈ ਅਗਰ ਤੂੰ ਮਰ ਪਰ ਮਾਵੇ।
ਜਿਹੜੇ ਸੂਰਮੇ ਨੇ ਉਹ ਰਣ ਭੂਮੀ ਦੇ ਵਿੱਚ ਇਧਰ ਉਧਰ ਵਿਚਰ ਰਹੇ ਨੇ, ਆਪਣੇ ਘੋੜਿਆਂ ਨੂੰ ਇਧਰ ਉਧਰ ਦੌੜਾ ਰਹੇ ਨੇ, ਆਪਣੇ ਹੱਥਾਂ ਦੇ ਵਿੱਚ ਬਰਛਿਆਂ ਨੂੰ ਫੜ ਫੜ ਕੇ ਭਰਮਾ ਰਹੇ ਨੇ।
ਬਿਸਮੇ ਤੁਰਕ ਮਾਰ ਜਬ ਪਰੀ ਅੰਧ ਤੋਂਦ ਉੱਡ ਰਾਜ ਨਭ ਪਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਿੰਘਾਂ ਦੇ ਵੱਲੋਂ ਬਹੁਤੀ ਵੱਡੀ ਤੁਰਕਾਂ ਦੇ ਉੱਤੇ ਮਾਰ ਮੱਚੀ ਉਸ ਵੇਲੇ ਬਹੁਤ ਜ਼ਿਆਦਾ ਅੰਧ ਤੋਂਦ ਵਰਤ ਗਈ ਹੈ। ਕਵੀ ਜੀ ਲਿਖਦੇ ਨੇ ਅੰਧ ਤੋਂਦ ਉੱਡ ਰਾਜ ਨਭ ਪਰੀ, ਭਾਵ ਕੇ ਜਿਹੜੀ ਧੂੜ ਮਿੱਟੀ ਸੀ ਉਹ ਆਕਾਸ਼ ਦੇ ਵਿੱਚ ਪਹੁੰਚ ਗਈ ਹੈ, ਜਿਨੇ ਆਕਾਸ਼ ਨੂੰ ਢੱਕ ਲਿਆ। ਇਸ ਤਰ੍ਹਾਂ ਮਾਨੋ ਕੇ ਯੁੱਧ ਹੋ ਰਿਹਾ।
ਸਤ ਗੁਰ ਬੈਠੇ ਕੇਤਕ ਕਾਲ ਮਾਰਨ ਮਰਨੋ ਮਚਿਓ ਕਰਾਲ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਹੋ ਰਹੇ ਯੁੱਧ ਨੂੰ ਬੈਠ ਕੇ ਦੇਖ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਮਾਰਨਾ ਤੇ ਮਰਨਾ ਬਹੁਤ ਹੀ ਭਿਆਨਕ ਜੰਗ ਦੇ ਵਿੱਚ ਹੋਇਆ।
ਯੁੱਧ ਖੇਤ ਜੋਦਣ ਤੇ ਛਾਇਓ ਮਹਾਸਾਰ ਸੋ ਸਾਰ ਬਜਾਇਓ।
ਰਣ ਭੂਮੀ ਮੈਦਾਨੇ ਜੰਗ ਯੋਧਿਆਂ ਦੇ ਨਾਲ ਭਰਿਆ ਹੋਇਆ। ਕਵੀ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਲੋਹੇ ਤੇ ਲੋਹਾ ਖੜਕਿਆ, ਪਾਵ ਕੇ ਤਲਵਾਰਾਂ ਬੜੀਆਂ ਟਕਰਾਈਆਂ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਇਸ ਪ੍ਰਕਾਰ ਰਣ ਮੱਚ ਰਹਿਓ ਮੇਮੂ ਖਾਨ ਪਠਾਨ ਕਰਤ ਸ਼ੀਘਰਤਾ ਫਿਰਤ ਹੈ ਤਾਨ ਬਾਣ ਕਮਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਰਣ ਯੁੱਧ ਮਚਿਆ ਹੋਇਆ। ਜਿਹੜਾ ਮੇਮੂ ਖਾਂ ਪਠਾਨ ਹੈ ਉਹ ਬੜੀ ਸ਼ੀਘਰਤਾ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਆਪਣੇ ਤਨਸ਼ ਨੂੰ ਕਮਾਨ ਨੂੰ ਤਾਣ ਤਾਣ ਕੇ ਤੀਰ ਚਲਾ ਰਿਹਾ। ਇਹ ਉਹੀ ਤਨਸ਼ ਹੈ ਜਿਹੜਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਮੇਮੂ ਖਾਂ ਪਠਾਨ ਨੂੰ।
ਹੈ ਕੁਦਾਏ ਚਪਲਾਏ ਪ੍ਰਹਾਰ ਇਤੀ ਉਤ ਵਿਚਰਤ ਛਤਰ ਸੰਘਾਰ।
ਆਪਣੇ ਘੋੜੇ ਨੂੰ ਦੜਾਉਂਦਾ ਹੈ, ਉਹਦੀਆਂ ਛਾਲਾਂ ਮਰਵਾਉਂਦਾ ਹੈ ਤੇ ਫਿਰ ਤੀਰਾਂ ਦਾ ਵੈਰੀਆਂ ਦੇ ਉੱਤੇ ਪ੍ਰਹਾਰ ਕਰਦਾ ਹੈ। ਇਧਰ ਉਧਰ ਫਿਰ ਕੇ ਉਹ ਬਹੁਤੇ ਸਾਰੇ ਸ਼ਤਰੂਆਂ ਦਾ ਸੰਘਾਰ ਕਰ ਰਿਹਾ ਹੈ, ਮਾਰ ਰਿਹਾ।
ਕਰ ਬਹਾਦਰੀ ਗੁਰੂ ਦਿਖਾਵੇ, ਰਿਪ ਕੋ ਖਾਪ ਤੇ ਆਪ ਬਚਾਵੇ।
ਮੇਮੂ ਖਾਨ ਬਹਾਦਰੀ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਦਿਖਾ ਰਿਹਾ ਹੈ, ਆਪਣੇ ਸਰੀਰ ਦਾ ਬਚਾਅ ਕਰਦਾ ਤੇ ਵੈਰੀਆਂ ਨੂੰ ਮਾਰਦਾ।
ਸੈਦ ਖਾਨ ਜਿਸ ਢਿੱਗ ਸਰਦਾਰੀ, ਜਿਸ ਕੇ ਸਕਲ ਸੈਣਿਆਂ ਨੂੰ ਸਾਰੀ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸੈਦ ਖਾਨ ਜਿਹੜਾ ਕਿ ਸਾਰੀ ਫੌਜ ਦਾ ਵੱਡਾ ਸੈਨਾਪਤੀ ਸਰਦਾਰ ਹੈ, ਸਾਰੀ ਦੀ ਸਾਰੀ ਸੈਨਾ ਜਿਸ ਸੈਦ ਖਾਨ ਦੇ ਅਨੁਸਾਰ ਹੋ ਕੇ ਚੱਲਦੀ।
ਤਿਸ ਕੇ ਜਾਗੇ ਭਾਗ ਬਿਸਾਲਾ, ਉਪਜੋ ਪ੍ਰੇਮ ਆਣ ਤਿਸ ਕਾਲਾ।
ਕਵੀ ਜੀ ਲਿਖਦੇ ਨੇ ਕਿ ਉਸ ਸੈਦ ਖਾਨ ਦੇ ਜਿਹੜੇ ਵੱਡੇ ਭਾਗ ਨੇ ਜਾਗ ਪਏ ਨੇ, ਜਿਹਦੇ ਮਨ ਦੇ ਵਿੱਚ ਸਤਿਗੁਰਾਂ ਦੇ ਪ੍ਰਤੀ ਉਸ ਵੇਲੇ ਪ੍ਰੇਮ ਉਪਜੇ।
ਸੋ ਜਾਸ ਗੁਰੂ ਕੋ ਸੁਣ ਤੋ ਰਹਿਓ, ਨਹੀਂ ਬਿਲੋਚਨ ਤੇ ਕਬ ਲਹਿਓ।
ਕਵੀ ਜੀ ਲਿਖਦੇ ਨੇ ਕਿ ਸੈਦ ਖਾਨ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਸ ਬਹੁਤਾ ਜ਼ਿਆਦਾ ਪਹਿਲਾਂ ਸੁਣਿਆ ਹੋਇਆ ਸੀ, ਪਰ ਕਦੇ ਵੀ ਸੈਦ ਖਾਨ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਅਜੇ ਤੱਕ ਦਰਸ਼ਨ ਨਹੀਂ ਸੀ ਕੀਤਾ।
ਗੁਣੀ ਉਧਾਰ ਚਤਰ ਤਨ ਰੂਰੇ, ਇਤਿਆਦਿਕ ਗੁਣ ਗਣ ਕਰ ਪੂਰੇ।
ਭਾਵ ਕੇ ਅੰਦਰੋਂ ਗੁਣੀ, ਸੁਭਾਵ ਤੋਂ ਉਦਾਰ, ਬਾਣੀ ਤੋਂ ਚਤਰ ਤੇ ਸਰੀਰੋਂ ਬਹੁਤ ਸੁੰਦਰ ਹਨ ਸਤਿਗੁਰੂ ਗੋਬਿੰਦ ਸਿੰਘ ਜੀ, ਐਸਾ ਜਸ ਸੈਦ ਖਾਨ ਨੇ ਸੁਣਿਆ ਹੋਇਆ ਸੀ।
ਜਨ ਜਗ ਕੀ ਸੁੰਦਰਤਾ ਜੋਰੀ, ਬੇਵਦ ਬੇਦਨ ਕੀ ਬਿਦੈ ਬਟੋਰੀ।
ਭਾਵ ਕੇ ਜਿਵੇਂ ਸਾਰੀ ਦੀ ਸਾਰੀ ਦੁਨੀਆਂ ਦੀ ਸੁੰਦਰਤਾ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕੀਤਾ ਹੋਵੇ, ਐਸਾ ਸਤਿਗੁਰਾਂ ਦਾ ਸਰੀਰ ਹੈ। ਬੇਵਦ ਬਿਦਨ ਕੀ ਬਿਦੈ ਬਟੋਰੀ, ਭਾਵ ਕੇ ਨਾਨਾ ਤਰ੍ਹਾਂ ਦੀ ਜਗਤ ਦੀ ਸੁੰਦਰਤਾ ਬ੍ਰਹਮਾ ਨੇ ਬਟੋਰ ਕੇ ਜਿਵੇਂ ਇੱਕ ਜਗ੍ਹਾ ਦੇ ਉੱਤੇ ਇਕੱਠੀ ਕਰ ਦਿੱਤੀ ਹੋਵੇ, ਐਸੀ ਸਤਿਗੁਰਾਂ ਦੀ ਸਰੀਰਕ ਸੋਭਾ ਹੈ।
ਸੁਮਾਤ ਵਿਚਾਰ ਚਾਰ ਚਤਰਾਈ, ਮੂਰਤ ਗੁਰ ਕੀ ਏਕ ਬਣਾਈ।
ਸੈਦ ਖਾਨ ਨੇ ਸੁਣਿਆ ਹੋਇਆ ਸੀ ਕਿ ਸ੍ਰੇਸ਼ਟ ਬੁੱਧੀ ਵਾਲਾ ਜਿਹੜਾ ਬ੍ਰਹਮਾ ਹੈ, ਉਹਨੇ ਬੜੀ ਚਤੁਰਾਈ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮੂਰਤੀ ਨੂੰ ਬਣਾਇਆ, ਭਾਵ ਕਿ ਉਹਨਾਂ ਦੀ ਰਚਨਾ ਕੀਤੀ ਹੈ, ਉਹਨੇ ਆਪਣੇ ਨਿਪੁੰਨਤਾ ਦਾ ਕਮਾਲ ਦਿਖਾਇਆ।
ਮਨੋ ਦਿਖਾਵਣ ਨਿਜ ਨਿਪਨਾਈ, ਗੁਰ ਤਨ ਰਚ ਤਿਸ ਕੀਰਤ ਪਾਈ।
ਮਾਨੋ ਕਿ ਬ੍ਰਹਮਾ ਜੀ ਨੇ ਆਪਣੀ ਪ੍ਰਵੀਨਤਾ ਦਿਖਾਉਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੀ ਰਚਨਾ ਕੀਤੀ ਹੈ। ਗੁਰ ਤਨ ਰਚ ਤਿਸ ਕੀਰਤ ਪਾਈ, ਸਤਿਗੁਰੂ ਗੋਬਿੰਦ ਸਿੰਘ ਜੀ ਦਾ ਇੰਨਾ ਸੁੰਦਰ ਸਰੀਰ ਬਣਾਇਆ ਕਿ ਉਹਨੂੰ ਬਹੁਤੀ ਜ਼ਿਆਦਾ ਕੀਰਤੀ ਦੀ ਸੋਭਾ ਦੀ ਪ੍ਰਾਪਤੀ ਹੋਈ, ਕਿਉਂਕਿ ਉਹਨਾਂ ਵਰਗਾ ਕੋਈ ਸੁੰਦਰ ਹੀ ਨਹੀਂ।
ਪਦਮ ਪੱਤਰ ਆਕ੍ਰਿਤ ਵਿੱਚ ਡੋਰੇ, ਖੰਜਣ ਮਨ ਰੰਜਨ ਚਿਤ ਚੋਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਦੇ ਸੁੰਦਰ ਨੇ, ਉਹਦਾ ਬਿਆਨ ਕੀਤਾ ਹੈ ਕਵੀ ਜੀ ਨੇ। ਕਵੀ ਜੀ ਲਿਖਦੇ ਨੇ, ਪਦਮ ਪੱਤਰ ਆਕ੍ਰਿਤ ਵਿੱਚ ਡੋਰੇ, ਭਾਵ ਕੇ ਚਰਨ ਕਮਲ ਦੇ ਪੱਤਰਾਂ ਦੇ ਵਾਂਗ ਸੋਭਾ ਵਾਲੇ ਨੇ ਤੇ ਨੇਤਰਾਂ ਦੇ ਵਿੱਚ ਡੋਰੇ ਨੇ।
ਖੰਜਨ ਮਨ ਰੰਜਨ ਚਿਤ ਚੋਰੇ,
ਇਸ ਤੋਂ ਇਲਾਵਾ ਮਮੋਲੇ ਵਰਗੇ ਤੇ ਮਨ ਨੂੰ ਪ੍ਰਸੰਨ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਚਿੱਤ ਨੂੰ ਚੁਰਾਉਣ ਵਾਲੇ ਨੇਤਰ ਨੇ।
ਰੁਚਿਰ ਬਿਲੋਚਣ ਭਾਲੇ ਬਣਾਏ, ਮੀਨ ਪਲਟ ਆਦਿਕ ਗੁਣ ਪਾਏ।
ਸਤਿਗੁਰਾਂ ਦੇ ਬਹੁਤ ਹੀ ਸੁੰਦਰ ਨੇਤਰ ਨੇ। ਕਵੀ ਜੀ ਲਿਖਦੇ ਨੇ, ਮੀਨ ਪਲਟ ਆਦਿਕ ਗੁਣ ਪਾਏ, ਜਿਸ ਤਰ੍ਹਾਂ ਮੱਛੀ ਇਕਦਮ ਪਲਟਾ ਖਾ ਕੇ ਮੁੜ ਜਾਂਦੀ ਹੈ, ਇਸ ਤਰ੍ਹਾਂ ਦੇ ਸਤਿਗੁਰਾਂ ਦੇ ਚੰਚਲ ਨੇਤਰ ਨੇ, ਜਿਹੜੇ ਕਿ ਤੇਜ਼ੀ ਦੇ ਨਾਲ ਫਿਰਦੇ ਨੇ।
ਮੁਖ ਮੰਡਲ ਕਿਆ ਬਪੁਰਾ ਚੰਦ, ਬਹੁ ਦੋਸ਼ਨ ਤੇ ਦੀਸਤ ਮੰਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਜਿਹੜਾ ਮੁੱਖ ਮੰਡਲ ਹੈ ਉਹਦੀ ਸੋਭਾ ਮੈਂ ਕਿਵੇਂ ਬਿਆਨ ਕਰ ਸਕਾਂ, ਜਿਹੜਾ ਵਿਚਾਰਾ ਚੰਦਰਮਾ ਹੈ ਉਹਨੂੰ ਵੀ ਬੜਾ ਸੋਹਣਾ ਮੰਨਿਆ ਜਾਂਦਾ ਹੈ, ਪਰ ਕਵੀ ਜੀ ਲਿਖਦੇ ਨੇ ਕਿ ਚੰਦਰਮਾ ਦੀ ਬਰਾਬਰੀ ਮੈਂ ਸਤਿਗੁਰਾਂ ਦੇ ਮੁੱਖ ਮੰਡਲ ਦੇ ਨਾਲ ਕਰ ਨਹੀਂ ਸਕਦਾ, ਕਿਉਂਕਿ ਚੰਦਰਮਾ ਦੇ ਵਿੱਚ ਤੇ ਬੜੇ ਦੋਸ਼ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਿੱਚ ਕੋਈ ਦੋਸ਼ ਨਹੀਂ ਹੈ, ਉਹ ਨਿਰਦੋਸ਼ ਨੇ, ਨੇਕ ਲੰਕ ਨੇ, ਪਰ ਚੰਦਰਮਾ ਕਲੰਕਤ ਹੈ। ਸਦਾ ਪ੍ਰਫੁੱਲਤ ਅੰਕ ਨ ਕੋਈ, ਕਮਲ ਕਹੋ ਕਿਵ ਸਮਤਾ ਹੋਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਮੁੱਖ ਮੰਡਲ ਦੇ ਉੱਤੇ ਕਿਸੇ ਪ੍ਰਕਾਰ ਦਾ ਕਲੰਕ ਦਾ ਕੋਈ ਦਾਗ ਨਹੀਂ ਤੇ ਦੂਜੇ ਪਾਸੇ ਜਿਹੜਾ ਚੰਦਰਮਾ ਹੈ ਉਹ ਕਲੰਕਤ ਹੈ। ਕਮਲ ਕਹੋ ਕਿਵ ਸਮਤਾ ਹੋਈ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜੇਕਰ ਮੈਂ ਕਮਲ ਦੇ ਫੁੱਲ ਦੇ ਨਾਲ ਸਮਾਨਤਾ ਦੇਵਾਂ ਸਤਿਗੁਰਾਂ ਦੇ ਮੁਖੜੇ ਦੇ, ਤੇ ਕਮਲ ਦਾ ਫੁੱਲ ਵੀ ਉਹਨਾਂ ਦੇ ਮੁਖੜੇ ਦੇ ਸਮਾਨ ਨਹੀਂ ਹੈ, ਕਿਉਂਕਿ ਕਮਲ ਦਾ ਫੁੱਲ ਵੀ ਮੁਰਝਾਉਂਦਾ ਹੈ। ਕੌਣ ਕੌਣ ਗੁਣ ਬਰ ਨੋ ਅਬੈ, ਸੋ ਜਸ ਕਰਤ ਜੋ ਕਰ ਕਰ ਸਬੈ। ਕਵੀ ਜੀ ਲਿਖਦੇ ਨੇ ਕਿ ਕਿੰਨਾ ਕਿੰਨਾ ਸਤਿਗੁਰਾਂ ਦੇ ਗੁਣਾਂ ਦਾ ਮੈਂ ਬਿਆਨ ਕਰਾਂ, ਵਰਣਨ ਕਰਾਂ, ਘਰ ਘਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵੱਡਾ ਜਸ ਹੋ ਰਿਹਾ। ਕਰਾਮਾਤ ਕਾਮਲ ਜਗ ਜ਼ਾਹਰ, ਸਕਲ ਕਲਾ ਸਮਰਥ ਸੁਖ ਠਾਹਰ। ਕਰਾਮਾਤਾਂ ਦੇ ਵਿੱਚ ਕਾਮਲ ਨੇ, ਕਰਾਮਾਤਾਂ ਦੇ ਮਾਲਕ ਨੇ, ਜਗ ਦੇ ਵਿੱਚ ਬੜੇ ਪ੍ਰਗਟ ਨੇ, ਸਰਵ ਕਲਾ ਸਮਰੱਥ ਨੇ ਤੇ ਸੁਖਾਂ ਦੀ ਜਗ੍ਹਾ ਨੇ। ਸਹਿਦ ਖਾਣ ਸੁਣ ਸੁਣ ਗੁਣ ਗਨ ਕੋ, ਚਾਹਤ ਪਿਖਿਓ ਪ੍ਰੇਮ ਕਰ ਮਨ ਕੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਹਿਦ ਖਾਨ ਨੇ ਬਹੁਤੇ ਸਾਰੇ ਇਸ ਤਰ੍ਹਾਂ ਦੇ ਜਿਹੜੇ ਗੁਣ ਨੇ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੁਣੇ ਹੋਏ ਸਨ, ਇਸ ਕਰਕੇ ਮਨ ਦੇ ਵਿੱਚ ਪ੍ਰੇਮ ਪੈਦਾ ਹੋਇਆ ਕਿ ਐਸੇ ਸਤਿਗੁਰੂ ਦਾ ਮੈਂ ਦਰਸ਼ਨ ਕਰਾਂ ਜਿਹਦੇ ਗੁਣ ਮੈਂ ਬੜੇ ਸੁਣੇ ਨੇ। ਨਹੀਂ ਇਤਫਾਕ ਬਣਿਓ ਕਬ ਕੋਈ, ਜਿਸ ਤੇ ਸਤਿਗੁਰ ਦਰਸ਼ਨ ਹੋਈ। ਪਰ ਕਵੀ ਜੀ ਲਿਖਦੇ ਨੇ ਕਿ ਅੱਜ ਤੱਕ ਕੋਈ ਵੀ ਐਸਾ ਮੌਕਾ ਇਤਫਾਕ ਨਹੀਂ ਸੀ ਬਣਿਆ ਕਿ ਜਿਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਹਿਲਾਂ ਦਰਸ਼ਨ ਕਰਦਾ ਸੈਦ ਖਾਨ। ਚਾੜਿਓ ਮੁਹਿੰਮ ਆਨੰਦ ਤੇ ਆਇਓ, ਅਵਸਰੇ ਖੁਦਾਏ ਬਣਾਇਓ। ਇਸ ਵੇਲੇ ਸਤਿਗੁਰਾਂ ਦੇ ਨਾਲ ਜੰਗ ਲੜਨ ਦੇ ਵਾਸਤੇ ਆਨੰਦ ਨੂੰ ਧਾਰਨ ਕਰਕੇ ਸੈਦ ਖਾਨ ਪਹੁੰਚਿਆ ਹੋਇਆ। ਅਵਸਰ ਇਹ ਖੁਦਾਏ ਬਣਾਇਓ, ਭਾਵ ਕੇ ਖੁਦਾ ਨੇ ਇਹ ਬਹੁਤ ਵਧੀਆ ਸਬੱਬ ਮੌਕਾ ਸੈਦ ਖਾਨ ਦੇ ਵਾਸਤੇ ਬਣਾ ਦਿੱਤਾ, ਜਿਸ ਸਬੱਬ ਦੇ ਕਰਕੇ, ਅਵਸਰ ਦੇ ਕਰਕੇ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰੇਗਾ। ਦਰਸ਼ਨ ਹੋਏ ਹੈ ਜੰਗ ਬਹਾਨੇ, ਹਿਰਦੈ ਮਨੋਰਥ ਦ੍ਰਿੜ ਅਸ ਠਾਨੇ। ਜੰਗ ਦੇ ਬਹਾਨੇ ਦੇ ਨਾਲ ਹੀ ਮੈਨੂੰ ਪੀਰ ਜੀ ਦਾ ਦਰਸ਼ਨ ਹੋਵੇਗਾ, ਐਸਾ ਜਿਹੜਾ ਮਨੋਰਥ ਹੈ ਦ੍ਰਿੜਤਾ ਦੇ ਨਾਲ ਆਪਣੇ ਮਨ ਦੇ ਵਿੱਚ ਧਾਰਨ ਕੀਤਾ ਸੀ ਸੈਦ ਖਾਨ ਨੇ। ਦਲ ਮੁਕਾਬਲੇ ਦੋਨੋ ਪਏ, ਦੇਖਣ ਕੀ ਇੱਛਾ ਉਰ ਲਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਫੌਜਾਂ ਦੇ ਮੁਕਾਬਲੇ ਦੋਵਾਂ ਤਰਫਾਂ ਤੋਂ ਹੋ ਰਹੇ ਨੇ, ਪਰ ਸੈਦ ਖਾਨ ਦੇ ਮਨ ਦੇ ਵਿੱਚ ਸਤਿਗੁਰਾਂ ਦੇ ਦਰਸ਼ਨ ਦੀ ਇੱਛਾ ਤੀਬਰ ਹੈ। ਤੁਰ ਕਣ ਤੇ ਚਿੱਤ ਤਾਸ ਤਰੰਤਾ, ਬਿਦਤ ਮਿਲੋ ਇਮ ਨਹੀਂ ਚਾਹੰਤਾ। ਕਵੀ ਜੀ ਲਿਖਦੇ ਨੇ ਕਿ ਸੈਦ ਖਾਨ ਦੇ ਮਨ ਦੇ ਵਿੱਚ ਭਾਵੇਂ ਕਿ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਹੈ, ਤਾਂ ਵੀ ਆਪਣੇ ਨਾਲ ਦੇ ਤੁਰਕ ਸਾਥੀਆਂ ਤੋਂ ਬਹੁਤ ਜ਼ਿਆਦਾ ਡਰ ਨੂੰ ਧਾਰਨ ਕਰਦਾ ਹੈ। ਇਹ ਸੋਚਦਾ ਹੈ ਕਿ ਮੈਂ ਪ੍ਰਗਟ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਾ ਮਿਲਾਂ। ਸ਼ਸਤਰ ਬੰਦ ਕਰ ਸਨ ਮੁਖ ਆਵੇ, ਰਣ ਹਿਤ ਕਰਨ ਦਰਸ ਦਿਖ ਰਾਵੇ। ਸੋਚਿਆ ਸੈਦ ਖਾਨ ਨੇ ਮਨ ਦੇ ਵਿੱਚ ਕਿ ਹਥਿਆਰਾਂ ਨੂੰ ਸਜਾ ਕੇ ਇਕਦਮ ਮੇਰੇ ਸਤਿਗੁਰੂ ਜੀ ਸਾਹਮਣੇ ਆ ਜਾਣ, ਮੈਨੂੰ ਦਰਸ਼ਨ ਦੇ ਦੇਣ। ਰਣ ਹਿਤ ਕਰਨ ਦਰਸ ਦਿਖਰਾਵੈ, ਭਾਵ ਕੇ ਮੇਰਾ ਹਿਤ ਕਰਨ ਤੇ ਮੈਨੂੰ ਇਸ ਤਰ੍ਹਾਂ ਆਣ ਕੇ ਆਪਣਾ ਦੀਦਾਰਾ ਬਖਸ਼ਣ।
ਅੰਤਰ ਜਾਮੀ ਪੀਰਨ ਪੀਰ, ਔਰ ਕੀ ਲਖੈ ਪ੍ਰੇਮ ਕੀ ਤੀਰ।
ਵਿਚਾਰਾਂ ਕਰਦਾ ਹੈ ਕਿ ਅੰਤਰ ਜਾਮੀ ਨੇ, ਪੀਰਾਂ ਦੇ ਪੀਰ ਨੇ ਹਿਰਦੇ ਦੀ ਮਨੋ ਦਸ਼ਾ ਨੂੰ ਪ੍ਰੇਮ ਦੇ ਨਾਲ ਜਾਣ ਲੈਂਦੇ ਨੇ, ਇਸ ਕਰਕੇ ਮੇਰੀ ਵੀ ਐਸੀ ਪੁਕਾਰ ਨੂੰ ਸੁਣਨ ਤੇ ਮੈਨੂੰ ਮੇਰੇ ਕੋਲ ਆਣ ਕੇ ਦਰਸ਼ਨ ਦੇਣ।
ਤੋ ਅਬ ਤੇਜ ਤੁਰੰਗ ਕਦਾਮ ਕਲਗੀ ਝੂਲਤ ਰੂਪ ਦਿਖਾਵੇ।
ਬੇਨਤੀ ਕਰਦਾ ਕਿ ਸਤਿਗੁਰੂ ਜੀ, ਜੇਕਰ ਅੰਤਰ ਜਾਮੀ ਹੋ, ਜੇਕਰ ਪੀਰਾਂ ਦੇ ਪੀਰ ਹੋ, ਜੇਕਰ ਮਨੁੱਖਾਂ ਦੀਆਂ ਮਨੋ ਦਸ਼ਾ ਨੂੰ ਜਾਣਨ ਵਾਲੇ ਹੋ ਤੇ ਕਿਰਪਾ ਕਰਕੇ ਆਪਣੇ ਘੋੜੇ ਨੂੰ ਤੇਜ਼ੀ ਦੇ ਨਾਲ ਦੌੜਾਵੋ ਤੇ ਆਣ ਕੇ ਮੈਨੂੰ ਦਰਸ਼ਨ ਦਿਖਾਵੋ, ਮੈਂ ਤੁਹਾਡਾ ਕਲਗੀ ਝੂਲਦੀ ਦੇ ਸਮੇਤ ਦਰਸ਼ਨ ਕਰਾਂ।
ਆਤੇ ਉਤ ਕੰਠਾ ਲਖ ਚਿਤ ਮੇਰੀ ਏਕ ਬਾਰਿਤ ਪਾਵੇ ਫੇਰੀ।
ਮੇਰੀ ਪ੍ਰੇਮ ਦੀ ਖਿੱਚ ਨੂੰ ਦੇਖ ਕੇ ਇੱਕ ਵਾਰੀ ਮੇਰੇ ਚਿੱਤ ਦੀ ਬੁੱਝ ਕੇ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਸ਼ਨ ਦੇਣ, ਐਸਾ ਮਨ ਦੇ ਵਿੱਚ ਸੈਦ ਖਾਣ ਦੇ ਸੰਕਲਪ ਉੱਠਿਆ।
ਮਨ ਕੇ ਸੰਕਲਪ ਉਠਾਵੇ ਵਹਿਰ ਡਰਤ ਨਹੀਂ ਕਛੂ ਅਲਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਨ ਦੇ ਵਿੱਚ ਹੀ ਐਸੇ ਸੰਕਲਪ ਬਣਾ ਰਿਹਾ, ਪਰ ਬਾਹਰ ਕਿਸੇ ਨੂੰ ਉਸਨੇ ਕੋਈ ਗੱਲ ਨਹੀਂ ਆਖੀ, ਭਾਵ ਕਿ ਆਪਣੇ ਮਨ ਦੀ ਗੱਲ ਨੂੰ ਕਿਸੇ ਦੇ ਅੱਗੇ ਪ੍ਰਗਟ ਨਹੀਂ ਕੀਤਾ।
ਜਾਣੈ ਤੁਰਕ ਤਰਕ ਕੋ ਕਰ ਹਜੋ ਸਵਣ ਮੈਂ ਬਹੁ ਬਿਸ ਤਰੈ।
ਸੈਦ ਖਾਨ ਇਹ ਗੱਲ ਜਾਣਦਾ ਹੈ ਕਿ ਜੇਕਰ ਐਸਾ ਹੋਵੇਗਾ ਤੇ ਤੁਰਕ ਬਹੁਤ ਪ੍ਰਕਾਰ ਦੇ ਮੇਰੇ ਤੇ ਤਰਕ ਕਰਨਗੇ, ਇਸ ਤੋਂ ਇਲਾਵਾ ਮੇਰੀ ਬਹੁਤੀ ਜ਼ਿਆਦਾ ਨਿੰਦਿਆ ਬਿਆਨ ਕਰਨਗੇ, ਇਸ ਕਰਕੇ ਉਹ ਬਾਹਰ ਕਿਸੇ ਨੂੰ ਕੁਝ ਦੱਸਦਾ ਨੇ।
ਪਾਤਸ਼ਾਹ ਨਵ ਰੰਗ ਢਿੱਗ ਕਹ ਮੋਕੋ ਮਹਾਨ ਲਾਇਕ ਲਹਿ।
ਸੋਚਦਾ ਹੈ ਸੈਦ ਖਾਨ ਕਿ ਮੇਰੀ ਬਹੁਤੀ ਜ਼ਿਆਦਾ ਤੁਰਕ ਨਿੰਦਿਆ ਕਰਨਗੇ, ਇਸ ਤੋਂ ਇਲਾਵਾ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਵੀ ਮੇਰੀ ਜਾ ਕੇ ਸ਼ਿਕਾਇਤ ਲਾਉਣਗੇ, ਇਸ ਤਰ੍ਹਾਂ ਮੈਨੂੰ ਬਹੁਤ ਜ਼ਿਆਦਾ ਵੱਡਾ ਨਲਾਇਕ ਸਮਝਿਆ ਜਾਏਗਾ।
ਇਤਿਆਦਿਕ ਮਨ ਗਟੀ ਗਨੰਤਾ ਬਿਨ ਦੇਖੇ ਅਤਿਸ਼ਯਕ ਲੰਤਾ।
ਇਸ ਤਰ੍ਹਾਂ ਦੀਆਂ ਕਵੀ ਜੀ ਲਿਖਦੇ ਨੇ ਕਿ ਬੜੀਆਂ ਜਿਹੜੀਆਂ ਗਿਣਤੀਆਂ ਨੇ ਉਹ ਮਨ ਦੇ ਵਿੱਚ ਸੈਦ ਖਾਨ ਵਿਚਾਰਦਾ ਹੈ, ਜਿੰਨਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰ ਨਹੀਂ ਲੈਂਦਾ ਉਹਨਾਂ ਚਿਰ ਬਹੁਤ ਹੀ ਜ਼ਿਆਦਾ ਵਿਆਕਲ ਹੈ।
ਜਾਗੇ ਭਾਗ ਪ੍ਰੇਮ ਵਸ ਹੋਇਓ ਬਿਹਬਲ ਪਇਓ ਚਹਿ ਗੁਰ ਜੋਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੂਰਵਲੇ ਕੀਤੇ ਹੋਏ ਇਸ ਦੇ ਕੋਈ ਵੱਡੇ ਭਾਗ ਜਾਗ ਗਏ ਨੇ, ਇਸ ਕਰਕੇ ਸਤਿਗੁਰਾਂ ਦੇ ਪ੍ਰੇਮ ਦੇ ਵਸ ਦੇ ਵਿੱਚ ਹੋ ਗਏ, ਬਹੁਤ ਜ਼ਿਆਦਾ ਵਿਆਕਲ ਹੋ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨਾ ਲੋੜਦਾ।
ਮਹਾ ਪਾਵਨਾ ਔਰ ਬਿਰਦਾਨੀ ਸਿਰ ਕਲ ਗੀ ਤਰ ਸੋ ਪਹਿ ਚਾਨੀ।
ਵੱਡੀ ਜਿਹੜੀ ਭਾਵਨਾ ਹੈ ਪ੍ਰੇਮ ਵਾਲੀ ਉਹ ਮਨ ਦੇ ਵਿੱਚ ਸੈਦ ਖਾਨ ਦੇ ਵਧੀ ਹੋਈ ਸੀ, ਇਸ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਰਖ ਲਿਆ, ਜਾਣ ਲਿਆ।
ਸਹਿ ਨ ਸਕੈ ਬ੍ਰਹਿ ਪ੍ਰੇਮੀ ਕੇਰਾ ਰੋੜੀ ਪਰਤੇ ਉੱਠ ਬਿਨ ਦੇਰਾ।
ਦੂਸਰੀ ਤਰਫ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਹੜੇ ਕਿ ਆਪਣੇ ਪ੍ਰੇਮੀ ਦੇ ਵਿਛੋੜੇ ਨੂੰ ਦੇਖ ਨਹੀਂ ਸਕਦੇ, ਉਹਦੇ ਦੁੱਖ ਨੂੰ ਦੇਖ ਨਹੀਂ ਸਕਦੇ। ਰੋੜੀ ਪਰਤੇ ਉੱਠ ਬਿਨ ਦੇਰਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਉੱਚੇ ਟਿੱਬੇ ਦੇ ਉੱਤੇ ਬੈਠੇ ਹੋਏ ਸਨ, ਜਦੋਂ ਐਸਾ ਸੰਕਲਪ ਸੈਦ ਖਾਨ ਨੇ ਮਨ ਦੇ ਵਿੱਚ ਉਠਾਇਆ ਤੇ ਸਤਿਗੁਰੂ ਜੀ ਉੱਥੋਂ ਉੱਠ ਪਏ।
ਹੋਵੇ ਸੁਚੇਤ ਤਬ ਹੀ ਕਟ ਕਸੀ ਸਦਾ ਪ੍ਰੇਮ ਕੇ ਹੈ ਜੋ ਬਸੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿਆਰ ਬਾਰ ਤਿਆਰ ਹੋਏ ਨੇ, ਸਤਿਗੁਰਾਂ ਨੇ ਕਮਰ ਕਸਾ ਲਾਇਆ ਹੈ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਮੇਸ਼ਾ ਹੀ ਪ੍ਰੇਮ ਦੇ ਵਸ ਦੇ ਵਿੱਚ ਰਹਿੰਦੇ ਨੇ।
ਤਨਖ ਬਾਣ ਨਿਜ ਪਾਣ ਸੰਵਾਰਾ ਪਾਏ ਤੁਰੰਗਮ ਪਰ ਅਸਵਾਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤਨਿਸ਼ ਬਾਣਾ ਨੂੰ ਸੰਭਾਲਿਆ ਹੈ ਤੇ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਅਸਵਾਰੀ ਕੀਤੀ।
ਕਰਤ ਸ਼ੀਘਰਤਾ ਹੈ ਚਪਲਾਏ
ਤਤਛਿਨ ਖਾਣ ਅਗਰ ਕੋ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀ ਸ਼ੀਘਰਤਾ ਦੇ ਨਾਲ, ਬੜੀ ਕਾਹਲੀ ਦੇ ਨਾਲ ਆਪਣੇ ਘੋੜੇ ਨੂੰ ਦੌੜਾਇਆ ਹੈ। ਤਤਛਿਨ ਖਾਣ ਅਗਰ ਕੋ ਆਏ, ਸਾਰੀ ਦੀ ਸਾਰੀ ਤੁਰਕਾਂ ਦੀ ਸੈਨਾ ਨੂੰ ਚੀਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ, ਪਤਾ ਨਹੀਂ ਲੱਗਾ ਕਿ ਕਿਹੜੇ ਤਰੀਕੇ ਦੇ ਨਾਲ ਉਸ ਸੈਦ ਖਾਨ ਦੇ ਲਾਗੇ ਜਾ ਪਹੁੰਚੇ।
ਕਹੋ ਖਾਨ ਜੀ ਬਣ ਸਾਵਧਾਨ, ਤਜ ਆਲਸ ਹੋਇਆ ਅਦ ਪਾਨਾ।
ਸਤਿਗੁਰੂ ਜੀ ਸੈਦ ਖਾਨ ਦੇ ਲਾਗੇ ਜਾ ਪਹੁੰਚੇ। ਸਤਿਗੁਰਾਂ ਨੇ ਬਚਨ ਕੀਤਾ, ਹੇ ਖਾਨਾ ਸਾਵਧਾਨ ਹੋ ਜਾ, ਤਾਜੇ ਆਲਸ ਹੋਏ ਆਜ ਤਪਾਨਾ, ਆਪਣੇ ਹਥਿਆਰਾਂ ਨੂੰ ਸਵਾਲ, ਸਾਵਧਾਨ ਹੋ ਜਾ ਤੇ ਵਾਰ ਕਰ।
ਖਬਰਦਾਰ ਹੋਏ ਸ਼ਸਤਰ ਸੰਭਾਰੋ, ਸਹੋ ਵਾਰ ਕਹਿ ਆਪਣੇ ਪ੍ਰਹਾਰੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਖਬਰਦਾਰ ਹੋ ਜਾ, ਹੁਸ਼ਿਆਰ ਹੋ ਜਾ, ਆਪਣੇ ਹਥਿਆਰਾਂ ਨੂੰ ਸੰਭਾਲ, ਜਾਂ ਤੇ ਸਾਡੇ ਕੀਤੇ ਹੋਏ ਵਾਰ ਨੂੰ ਸਹਾਰ, ਤੇ ਜਾਂ ਫਿਰ ਤੂੰ ਵਾਰ ਕਰ।
ਸੈਦ ਖਾਣ ਵਿੱਚ ਸੈਣ ਤਮਾਮ, ਹੱਥ ਬੰਦ ਚੁੱਕ ਕੀਨ ਸਲਾਮੂ।
ਜਦੋਂ ਸਤਿਗੁਰੂ ਜੀ ਇਸ ਤਰ੍ਹਾਂ ਪਹੁੰਚੇ, ਜਾ ਕੇ ਦਰਸ਼ਨ ਦਿੱਤਾ, ਬਚਨ ਕੀਤੇ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸੈਦ ਖਾਨ ਤਮਾਮ ਸੈਨਾ ਦੇ ਵਿੱਚ ਖਲੋਤਾ ਹੋਇਆ ਸੀ, ਉਸੇ ਵੇਲੇ ਝੁੱਕ ਕੇ ਉਸਨੇ ਸਲਾਮ ਅਦਾ ਕੀਤੀ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ।
ਸ੍ਰੀ ਗੁਰ ਸੂਰਜ ਕੋ ਦਰਸਾਏ, ਕਮਲ ਬਿਲੋਚਨ ਜੁਗ ਬਿਕ ਸਾਏ।
ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਮਾਨੋ ਸੈਦ ਖਾਨ ਨੇ ਸੂਰਜ ਵਰਗਾ ਦਰਸ਼ਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਕੀਤਾ, ਤੇ ਉਹਦੇ ਜਿਹੜੇ ਕਮਲਾਂ ਵਰਗੇ ਨੇਤਰ ਸੀ ਉਹ ਖਿੜ ਗਏ ਕਮਲ ਦੇ ਫੁੱਲ ਦੀ ਤਰ੍ਹਾਂ।
ਮਹਾ ਪ੍ਰੇਮ ਤੇ ਗਦ ਗਦ ਬਾਣੀ, ਆਨੰਦਤ ਚਿਤ ਤਉ ਬਖਾਨੀ।
ਪ੍ਰੇਮ ਦੇ ਨਾਲ ਉਹਦੀ ਬਾਣੀ ਘਗਿਆ ਗਈ ਹੈ, ਗਲਾ ਗਦਗਦ ਹੋ ਗਿਆ ਹੈ, ਬੜਾ ਆਨੰਦਿਤ ਹੋਇਆ ਹੈ ਚਿੱਤ ਦੀ ਚਾਹ ਦੇ ਨਾਲ। ਆਨੰਦਤ ਚਿੱਤ ਤਉ ਬਖਾਨੇ, ਆਨੰਦ ਚਿੱਤ ਹੋ ਕੇ ਫੇਰ ਖਾਣ ਬੋਲਿਆ ਹੈ ਸੈਦ ਖਾਨ। ਇਹ ਫਾਰਸੀ ਦੇ ਵਿੱਚ ਉਹਨੇ ਬਚਨ ਆਖੇ ਨੇ, ਖੁਦਾ ਆਇਦ ਖੁਦਾ ਆਇਦ, ਕਿ ਮੈਂ ਆਇਦ ਖੁਦਾ ਬੰਦਾ, ਹਕੀਕਤ ਦਰ ਮਿਜਾਜ ਆਇਦ, ਕਿ ਮੁਰਦਾ ਹੈ ਰਾਹ ਕੁਨਦ ਜ਼ਿੰਦਾ। ਇਹਦਾ ਅਰਥ ਇਸ ਤਰ੍ਹਾਂ ਬਣਦਾ ਹੈ ਕਿ ਖੁਦਾ ਆ ਰਿਹਾ ਹੈ, ਖੁਦਾ ਆ ਰਿਹਾ ਹੈ, ਕਿ ਖੁਦਾ ਦਾ ਬੰਦਾ ਆ ਰਿਹਾ ਹੈ, ਹਾਂ ਯਥਾਰਥ ਸਥੂਲ ਜਾਮੇ ਦੇ ਵਿੱਚ ਆ ਰਿਹਾ ਹੈ, ਤਾਂ ਕਿ ਮੁਰਦੇ ਨੂੰ ਜਿਉਂਦਾ ਕਰ ਦੇਵੇ, ਐਸਾ ਮੈਨੂੰ ਦੀਦਾਰ ਹੋਇਆ। ਇਹ ਆਖਿਆ ਉਸ ਵੇਲੇ ਸੈਦ ਖਾਨ ਨੇ।
ਨਹੀਂ ਸਮਤਾ ਮੋਤੇ ਬਣ ਆਵੇ, ਰਵੀ ਖਦਿਓਤ ਜਥਾ ਕਿਮ ਪਾਵੇ।
ਹੱਥ ਜੋੜ ਕੇ ਸੈਦ ਖਾਨ ਨੇ ਬੇਨਤੀ ਕੀਤੀ ਹੈ ਕਿ ਹੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੀ ਬਰਾਬਰੀ ਕਿਸੇ ਵੀ ਤਰੀਕੇ ਦੇ ਨਾਲ ਕਰ ਨਹੀਂ ਸਕਦਾ। ਕਹਿੰਦਾ ਕਿ ਜੇਕਰ ਮੈਂ ਤੁਹਾਡੀ ਬਰਾਬਰੀ ਕਰਨੀ ਚਾਹਵਾਂ, ਇਸ ਤਰ੍ਹਾਂ ਹੋਵੇਗਾ ਕਿ ਜਿਵੇਂ ਕੋਈ ਟਟਹਿਣਾ ਕੋਈ ਜੁਗਨੂ ਸੂਰੀ ਦੀ ਬਰਾਬਰੀ ਕਰਨਾ ਚਾਹ ਰਿਹਾ ਹੋਵੇ, ਭਾਵ ਕਿ ਕੋਈ ਵੀ ਟਟਹਿਣਾ ਕੋਈ ਵੀ ਮੰਦ ਪ੍ਰਕਾਸ਼ ਵਾਲਾ ਛੋਟਾ ਜਿਹਾ ਜੁਗਨੂ ਸੂਰੀ ਦੀ ਰੋਸ਼ਨੀ ਨੂੰ ਮਾਤ ਨਹੀਂ ਕਰ ਸਕਦਾ। ਇਸ ਕਰਕੇ ਮੈਂ ਇੱਕ ਤੁੱਛ ਜੁਗਨੂ ਤੇ ਟਟਹਿਣੇ ਵਰਗਾ ਹਾਂ। ਸੱਚੇ ਪਾਤਸ਼ਾਹ ਜੀ, ਤੁਸੀਂ ਸੂਰਜ ਵਰਗੇ ਹੋ, ਮੈਂ ਤੁਹਾਡੀ ਸਮਤਾ ਬਰਾਬਰੀ ਨਹੀਂ ਕਰ ਸਕਦਾ।
ਸਿਰ ਕਲਗੀ ਤਰ ਬਹੁਰੀ ਉਚਾਰਾ, ਸੁਣੋ ਖਾਨ ਜੀ ਬਾਕ ਹਮਾਰਾ।
ਜਦੋਂ ਸੈਦ ਖਾਨ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਤੇ ਕਲਗੀ ਤਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ, ਹੇ ਖਾਨ ਜੀ ਬਾਕ ਹਮਾਰਾ, ਸੁਣੋ ਖਾਨ ਜੀ ਸਾਡੇ ਬਚਨ ਨੂੰ।
ਚਾਕਰ ਰਹਿਬੋ ਡੇਰੇਦਾਰੀ, ਜੰਗ ਜੀਤ ਬੇਪਾਕਦਾਰੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸ਼ਾਹੀ ਨੌਕਰ ਰਹਿਣਾ ਤੇ ਫੌਜਾਂ ਦਾ ਡੇਰਾ ਰੱਖਣਾ, ਤੇ ਦੂਜੇ ਪਾਸੇ ਸਾਡੇ ਨਾਲ ਪ੍ਰੇਮ ਰੱਖਣਾ, ਜੰਗ ਜਿੱਤਨੇ, ਇਹ ਅਲੱਗ ਅਲੱਗ ਕਿਸ ਤਰ੍ਹਾਂ ਹੋ ਸਕਦਾ ਹੈ? ਭਾਵ ਕਿ ਇੱਕ ਪਾਸੇ ਤੂੰ ਸਾਡਾ ਵਿਰੋਧੀ ਹੈ ਤੇ ਦੂਸਰੇ ਪਾਸੇ ਸਾਡੀਆਂ ਸਿਫਤਾਂ ਦੇ ਪੁਲ ਬਣ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਪਾਸੇ ਹੋਣਾ ਪਵੇਗਾ, ਦੋਵਾਂ ਪਾਸਿਆਂ ਦੇ ਗੱਲ ਬਣਨੀ ਨਹੀਂ।
ਸੁਣ ਤਬਾਕ ਤਜ ਦਿਓ ਤੁਰੰਗਮ, ਛੋੜ ਦਿਓ ਸਭ ਆਪਣੇ ਸੰਗਮ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ, ਸੁਣਦਿਆਂ ਸਾਰ ਹੀ ਸੈਦ ਖਾਨ ਨੇ ਆਪਣੇ ਘੋੜੇ ਨੂੰ ਛੱਡ ਦਿੱਤਾ, ਥੱਲੇ ਉਤਰ ਗਿਆ ਤੇ ਜਿੰਨੇ ਵੀ ਆਪਣੇ ਸੰਗੀ ਸਾਥੀ ਸੀ ਉਹਨਾਂ ਦੇ ਸੰਗਮ ਨੂੰ, ਉਹਨਾਂ ਦੇ ਸਾਥ ਨੂੰ ਛੱਡ ਦਿੱਤਾ।
ਚਰਨ ਕਮਲ ਪਰ ਪਕੜੇ ਆਏ, ਉਪਰ ਰਾਖਿਓ ਸੀਸ ਟਿਕਾਏ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਨੂੰ ਆਣ ਕੇ ਆਪਣੇ ਹੱਥਾਂ ਦੇ ਨਾਲ ਫੜ ਲਿਆ ਤੇ ਆਪਣਾ ਮੱਥਾ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਟਿਕਾ ਦਿੱਤਾ।
ਅਤ ਆਨੰਦ ਕੇ ਅਸ਼ਰੂ ਚਾਲੇ, ਜਿਸ ਤੇ ਪਦ ਸਮ ਪਦਮ ਪਖਾਲੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਜ਼ਿਆਦਾ ਆਨੰਦ ਦੇ ਨਾਲ ਇੰਨੇ ਜ਼ਿਆਦਾ ਅਥਰੂ ਕਿਰੇ ਨੇ ਉਸ ਸੈਦ ਖਾਨ ਪਠਾਨ ਦੇ, ਜਿਨ੍ਹਾਂ ਅਥਰੂਆਂ ਦੇ ਹੰਝੂਆਂ ਦੇ ਪਾਣੀ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲ ਧੋ ਦਿੱਤੇ।
ਮਾਰਨ ਮਰਬੇ ਕੋ ਜਹ ਬੈਰ, ਤਹ ਕਰ ਪ੍ਰੇਮ ਲੀਨ ਬਡ ਖੈਰ।
ਭਾਵ ਕੇ ਮਰਨ ਤੇ ਮਾਰਨ ਦਾ ਜਿੱਥੇ ਬਹੁਤ ਵੱਡਾ ਵੈਰ ਸੀ, ਉਥੇ ਬਦਲਾਵ ਇਹ ਹੋਇਆ, ਤਹ ਕਰ ਪ੍ਰੇਮ ਲੀਨ ਬਡ ਖੈਰ। ਭਾਵ ਕੇ ਬੜਾ ਸੁਖ ਲਿਆ ਹੈ, ਅੱਜ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਪਣਾ ਸਿਰ ਟਿਕਾ ਕੇ, ਜਿੱਥੇ ਕਿ ਮਰਨ ਤੇ ਮਾਰਨ ਦਾ ਵੱਡਾ ਵੈਰ ਸੀ ਉਹ ਜਗ੍ਹਾ ਛੱਡ ਕੇ।
ਪੂਰਬ ਜਨਮ ਸਿੱਖ ਸ੍ਰੀ ਗੁਰ ਕੋ, ਜਾਗ ਉਠਿਓ ਅੰਕੁਰ ਸੋਯੁਰ ਕੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਐਸਾ ਸਬੱਬ ਦੇ ਨਾਲ ਨਹੀਂ ਹੋਇਆ। ਕਵੀ ਜੀ ਲਿਖਦੇ ਨੇ ਕਿ ਪਹਿਲੇ ਜਨਮ ਦੇ ਵਿੱਚ ਸੈਦ ਖਾਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਿੱਖ ਸੀ, ਉਹਦੇ ਭਾਗ ਜਾਗ ਪਏ ਨੇ, ਇਸ ਕਰਕੇ ਪਿਛਲਾ ਜਿਹੜਾ ਕੀਤਾ ਹੋਇਆ ਕਰਮ ਸੀ ਉਹੀ ਜਾਗੇ।
ਕਿਸੂ ਦੋਸ਼ ਤੇ ਪਾਏ ਤੁਰਕ ਤਨ, ਤਦਪ ਲਾਗੀ ਰਹੀ ਲਗਨ ਮਨ।
ਭਾਵ ਕੇ ਕਿਸੇ ਵੱਡੇ ਦੋਸ਼ ਦੇ ਕਰਕੇ ਇਹਨੂੰ ਤੁਰਕ ਦਾ ਸਰੀਰ ਪ੍ਰਾਪਤ ਹੋਇਆ ਸੀ ਸੈਦ ਖਾਨ ਨੂੰ। ਕਵੀ ਜੀ ਲਿਖਦੇ ਨੇ ਤਦਪ ਲਾਗੀ ਰਹੀ ਮਨ ਲਗਨ, ਤਾਂ ਵੀ ਮਨ ਦੇ ਵਿੱਚ ਜਿਹੜੀ ਪ੍ਰੇਮ ਦੀ ਲਗਨ ਸੀ ਉਹ ਲੱਗੀ ਰਹੀ।
ਭੂਤ ਭਵਿਖਤ ਕੇ ਗੁਰ ਗਿਆਤੇ, ਕਰਮ ਸ਼ੁਭਾ ਸ਼ੁਭ ਤਿਸ ਤੇ ਜਾਤੇ।
ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੀਤ ਚੁੱਕੇ ਯੁੱਗਾਂ ਦੇ ਸਮੇਂ ਨੂੰ ਜਾਣਦੇ ਨੇ, ਆਉਣ ਵਾਲੇ ਸਮੇਂ ਨੂੰ ਵੀ ਜਾਣਨ ਵਾਲੇ ਗਿਆਤੇ ਨੇ, ਕਿਹੜੇ ਕਰਮ ਸ਼ੁਭ ਨੇ ਕਿਹੜੇ ਅਸ਼ੁਭ ਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਜਾਣਦੇ ਨੇ।
ਹਿਰਦੈ ਪ੍ਰਵਾਹ ਪ੍ਰੇਮ ਕੋ ਲਹਿਓ, ਕਲਖ ਪੁੰਜ ਜਿਸ ਮੈਂ ਸਭ ਦਹਿਓ।
ਐਸਾ ਪ੍ਰੇਮ ਦਾ ਪ੍ਰਵਾਹ ਜਿਹੜਾ ਸੀ ਉਹ ਵਗਿਆ ਹੈ। ਕਵੀ ਜੀ ਲਿਖਦੇ ਨੇ ਕਿ ਜਿਸ ਪ੍ਰੇਮ ਦੇ ਪ੍ਰਵਾਹ ਦੇ ਵਿੱਚ ਸਾਰੇ ਦੇ ਸਾਰੇ ਕੀਤੇ ਹੋਏ ਦੋਸ਼ ਪਾਪ ਰੁੜ ਗਏ ਨੇ, ਖਤਮ ਹੋ ਗਏ।
ਕਿਰਪਾ ਦ੍ਰਿਸ਼ਟ ਤੇ ਧਰ ਸਿਰ ਹੱਥ, ਤਤਸ਼ਨ ਸੇਵਕ ਕੀਨ ਸਨਾਤਾ।
ਮੇਰ ਦੀ ਨਜ਼ਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੈਦ ਖਾਨ ਦੇ ਉੱਤੇ ਪਾਈ, ਉਹਦੇ ਸਿਰ ਦੇ ਉੱਤੇ ਆਪਣਾ ਹਸਤ ਕਮਲ ਰੱਖਿਆ।
ਤਤਸ਼ਨ ਸੇਵਕ ਕੀਨ ਸਨਾਥਾ,
ਉਸੇ ਵੇਲੇ ਆਪਣੇ ਸੇਵਕ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਿਹਾਲ ਕਰ ਦਿੱਤਾ।
ਸੈਤ ਕੁਟੰਬ ਜਗਤ ਕੋ ਤਿਆਗਾ, ਹਿਰਦੈ ਤੀਬਰ ਤਰ ਪਯੋ ਵਿਰਾਗਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੁਟੰਬ ਦੇ ਸਮੇਤ ਪਰਿਵਾਰ ਦੇ ਸਮੇਤ ਸਾਰੇ ਦਾ ਸਾਰਾ ਜਿਹੜਾ ਦੁਨੀਆ ਦਾ ਮੋਹ ਸੀ ਉਸ ਨੂੰ ਸੈਦ ਖਾਨ ਨੇ ਭੁਲਾ ਦਿੱਤਾ।
ਹਿਰਦੈ ਤੀਬਰ ਤਰ ਭਇਓ ਵਿਰਾਗਾ,
ਭਾਵ ਕੇ ਬਹੁਤ ਹੀ ਜ਼ਿਆਦਾ ਜਿਹੜਾ ਜ਼ੋਰ ਦਾ ਤੀਬਰ ਪ੍ਰਵਾਹ ਸੀ ਉਹ ਵਿਰਾਗ ਦਾ ਜਿਹੜਾ ਪ੍ਰਵਾਹ ਸੀ ਉਹਦੇ ਵਿੱਚ ਵਹਿਣ ਲੱਗਾ।
ਸ਼ਸਤਰ ਤੁਰੰਗਮ ਸਭ ਦਲ ਛੋਰਾ, ਹੋਏ ਫਕੀਰ ਗਮਣਿਓ ਬਨ ਓਰਾ।
ਉਸਨੇ ਆਪਣੇ ਹਥਿਆਰਾਂ ਨੂੰ ਸੁੱਟ ਦਿੱਤਾ ਹੈ, ਉਸਨੇ ਆਪਣੇ ਘੋੜੇ ਨੂੰ ਛੱਡ ਦਿੱਤਾ ਹੈ, ਆਪਣੀ ਫੌਜ ਨੂੰ ਛੱਡ ਦਿੱਤਾ ਹੈ, ਫੌਜ ਦੀ ਸਰਦਾਰੀ ਨੂੰ ਛੱਡ ਦਿੱਤਾ ਹੈ। ਕਵੀ ਜੀ ਲਿਖਦੇ ਨੇ ਕਿ ਫਕੀਰ ਬਣ ਕੇ ਉਹ ਜੰਗਲ ਦੇ ਵੱਲ ਚਲਿਆ ਗਿਆ।
ਕਿਹ ਸੋ ਮਿਲਿਓ ਨਾ ਦੇਖਿਓ ਫੇਰ, ਗਯੋ ਸੋ ਗਯੋ ਗੁਰਨ ਮੁਦ ਹੇਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਕਦੇ ਕਿਸੇ ਨੂੰ ਸੈਦ ਖਾਨ ਨਹੀਂ ਮਿਲਿਆ, ਕਦੇ ਵੀ ਸੈਦ ਖਾਨ ਨੂੰ ਕਿਸੇ ਨੇ ਨਹੀਂ ਦੇਖਿਆ। ਗਯੋ ਸੋ ਗਯੋ ਗੁਰਨ ਮੁਦ ਹੇਰ, ਭਾਵ ਕੇ ਆਨੰਦ ਦੇ ਨਾਲ ਦਰਸ਼ਨ ਕਰਕੇ ਗਿਆ, ਪਰ ਵਾਪਸ ਕਦੇ ਵੀ ਨਹੀਂ ਪਰਤਿਆ ਸੈਦ ਖਾਨ।
ਜਗਤ ਆਸਾਰ ਕੋਰ ਸਭ ਜਾਨ, ਸਾਚ ਆਤਮਾ ਸਾਰ ਪਛਾਣਾ।
ਜਗਤ ਦਾ ਜਿੰਨਾ ਵੀ ਪਸਾਰਾ ਹੈ, ਇਸ ਨੂੰ ਸਾਰਾ ਹੀ ਝੂਠਾ ਸੈਦ ਖਾਨ ਨੇ ਜਾਣ ਲਿਆ, ਤੇ ਸੱਚਾ ਜਿਹੜਾ ਆਤਮਾ ਦਾ ਸਾਰ ਸੀ ਉਹਦੀ ਪਛਾਣ ਕੀਤੀ।
ਦੁਬਦਾ ਮਿੱਟੀ ਗਿਆਨ ਕੋ ਪਾਇਓ, ਰਾਗ ਦੁਆਖ ਮਨ ਮੂਲ ਮਿਟਾਇਓ।
ਦੁਬਦਾ ਮਿਟ ਗਈ ਹੈ, ਦੁਆਸ਼ ਮਿਟ ਗਈ ਹੈ, ਤੇ ਗਿਆਨ ਦੀ ਪ੍ਰਾਪਤੀ ਹੋਈ ਹੈ। ਕਵੀ ਜੀ ਲਿਖਦੇ ਨੇ, ਰਾਗ ਦੁਆਖ ਮਨ ਮੂਲ ਮਿਟਾਇਓ। ਰਾਗ ਦਾ ਭਾਵ ਹੁੰਦਾ ਹੈ ਪਿਆਰ। ਕਹਿੰਦੇ ਨੇ ਕਿ ਪਿਆਰ ਤੇ ਦੁਆਖ ਮਨ ਦੇ ਵਿੱਚੋਂ ਮੂਲੋਂ ਹੀ ਮਿਟ ਗਿਆ।
ਨਾਨਾ ਭੇਦ ਸਰਬ ਨਿਰਵਾਰੇ, ਹੇਰਿਓ ਇੱਕ ਬ੍ਰਹਮ ਵਿਸਤਾਰੇ।
ਅਨੇਕਤਾ ਦੇ ਜਿੰਨੇ ਵੀ ਭੇਦ ਭਾਵ ਸੀ ਉਹ ਸਾਰੇ ਦੇ ਸਾਰੇ ਦੂਰ ਹੋ ਗਏ ਨੇ।
ਹੇਰਿਓ ਇੱਕ ਬ੍ਰਹਮ ਵਿਸਤਾਰੇ,
ਭਾਵ ਕੇ ਇੱਕ ਬ੍ਰਹਮ ਦਾ ਅਕਾਲ ਪੁਰਖ ਦਾ ਹੀ ਪਸਰਿਆ ਹੋਇਆ ਪਸਾਰਾ ਉਹਨੇ ਹਰ ਤਰਫ ਦੇਖੇ।
ਕੋਸ਼ਟ ਤਿਮਰ ਵਿਖੈ ਕੋ ਰੋਕਾ, ਨਿਕਸਤ ਜਥਾ ਪ੍ਰਕਾਸ਼ ਬਿਲੋਕਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਵਾਸਤੇ ਇੱਕ ਪ੍ਰਮਾਣ ਦਿੰਦੇ ਨੇ, ਭਾਵ ਕੇ ਜਿਵੇਂ ਕੋਠੇ ਦੇ ਵਿੱਚ ਚਿਰ ਤੋਂ ਰੁਕਿਆ ਹੋਇਆ ਹਨੇਰਾ ਪ੍ਰਕਾਸ਼ ਨੂੰ ਵੇਖ ਕੇ ਨਿਕਲ ਜਾਂਦਾ ਹੈ, ਇਸੇ ਤਰ੍ਹਾਂ ਭਾਵ ਕੇ ਅਨੇਕਤਾ ਦਾ ਭਾਵ ਉਹਦੇ ਸਰੀਰ ਰੂਪੀ ਕੋਠੇ ਦੇ ਵਿੱਚੋਂ ਨਿਕਲ ਗਿਆ ਤੇ ਗਿਆਨ ਦਾ ਪ੍ਰਕਾਸ਼ ਹੋਇਆ।
ਤਨ ਹੰਤਾ ਮੈਂ ਬ੍ਰਿਤੀ ਨਾਈ, ਹਮ ਬ੍ਰਹਮਾਇਸ ਕੀ ਲਿਵ ਲਾਈ।
ਭਾਵ ਕੇ ਸਰੀਰ ਦੀ ਜਿਹੜੀ ਹੰਤਾ ਸੀ, ਜਿਹੜੀ ਹਉਮੈ ਸੀ, ਉਹਦੇ ਵਿੱਚ ਬ੍ਰਿਤੀ ਇਕਾਗਰ ਨਾ ਹੋਈ, ਸਰੀਰ ਦੀ ਹਉਮੈ ਨੂੰ ਛੱਡਿਆ।
ਹਮ ਬ੍ਰਹਮਾਸ ਕੀ ਲਿਵ ਲਾਈ,
ਭਾਵ ਕੇ ਅਹਮ ਬ੍ਰਹਮ ਦੀ ਜਿਹੜੀ ਬ੍ਰਿਤੀ ਸੀ ਉਹਨੂੰ ਧਾਰਨ ਕੀਤਾ। ਜਦੋਂ ਅਨੇਕਤਾ ਦਾ ਭਾਵ ਮਿਟ ਜਾਂਦਾ, ਜਦੋਂ ਬ੍ਰਹਮ ਦੇ ਨਾਲ ਜੀ ਮਿਲ ਜਾਂਦਾ ਹੈ ਤੇ ਫਿਰ ਸਵੈਮ ਬ੍ਰਹਮ ਹੋ ਜਾਂਦਾ, ਇਸੇ ਕਰਕੇ ਉਹ ਬ੍ਰਹਮ ਦਾ ਸਰੂਪ ਹੈ।
ਜਿਸ ਮੁਖ ਭਾਇਓ ਤੇ ਤੈ ਚਲ ਗਯੋ, ਪਰਮ ਹੰਸ ਅਵਸਥਾ ਥਯੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਾਸੇ ਸੈਦ ਖਾਨ ਦਾ ਮੂੰਹ ਸੀ ਉਸੇ ਹੀ ਤਰਫ ਉਹ ਚਲਿਆ ਗਿਆ ਹੈ, ਪਰਮ ਹੰਸ ਦੀ ਅਵਸਥਾ ਨੂੰ ਪ੍ਰਾਪਤ ਹੋਇਆ।
ਏਕ ਬਾਰ ਸੰਕਲਪ ਬਿਲਾਏ, ਨਿਸ਼ਚਲ ਪਾਇਓ ਨ ਬਹੁਰ ਉਠਾਏ।
ਕਵੀ ਜੀ ਲਿਖਦੇ ਨੇ, ਇੱਕੋ ਵਾਰ ਸਾਰੇ ਦੇ ਸਾਰੇ ਜਿੰਨੇ ਵੀ ਸੰਕਲਪ ਸਨ ਉਹ ਸਾਰੇ ਦੇ ਸਾਰੇ ਖਤਮ ਹੋ ਗਏ, ਨਿਸ਼ਚਲ ਹੋ ਗਿਆ ਹੈ, ਅਚਲ ਹੋ ਗਿਆ ਹੈ, ਨਾ ਬਹੁਰ ਉਠਾਏ। ਕਦੇ ਵੀ ਫਿਰ ਕਿਸੇ ਪ੍ਰਕਾਰ ਦਾ ਕੋਈ ਵੀ ਸੰਕਲਪ ਮਨ ਦੇ ਵਿੱਚ ਸੈਦ ਖਾਣ ਦੇ ਪੈਦਾ ਨਹੀਂ ਹੋਇਆ।
ਦੇਹ ਪਾਤ ਕਿਤ ਹੂੰ ਹੋਏ ਗਯੋ, ਬ੍ਰਹਮ ਰੂਪ ਤਤਸ਼ਨ ਹੀ ਪਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਾ ਜੀਵਨ ਸੈਦ ਖਾਨ ਦਾ ਇਸੇ ਹੀ ਤਰੀਕੇ ਦੇ ਨਾਲ ਬਤੀਤ ਹੋਇਆ। ਪਤਾ ਨਹੀਂ ਕਦੋਂ ਕਿੱਥੇ ਉਹਦਾ ਸਰੀਰ ਸ਼ਾਂਤ ਹੋ ਗਿਆ, ਭਾਵ ਕੇ ਚੜਾਈ ਕਰ ਗਿਆ,
ਬ੍ਰਹਮ ਰੂਪ ਤਤ ਛਿਨ ਹੀ ਪਇਓ,
ਪਰ ਬ੍ਰਹਮ ਦਾ ਤਤ ਛਿਨ ਹੀ ਉਹ ਸਰੂਪ ਹੋ ਗਿਆ।
ਮੂਲ ਅਹੰਤਾ ਜਨਮ ਮਰਨ ਕੀ, ਸੋ ਮਿਟ ਗਈ ਨ ਫੇਰ ਧਰਨ ਕੀ।
ਮੂਲ ਅਹੰਤਾ ਹੈ, ਉਹੀ ਜੰਮਣ ਤੇ ਮਰਨ ਦਾ ਕਾਰਨ ਹੈ, ਭਾਵ ਕੇ ਜੰਮਣ ਤੇ ਮਰਨ ਦਾ ਕਾਰਨ ਅਹੰਤਾ ਹੈ, ਉਹ ਮਿਟ ਗਈ ਤੇ ਫਿਰ ਕਦੇ ਵੀ ਜੰਮਣਾ ਮਰਨਾ ਨਹੀਂ ਹੋਇਆ। ਭਾਵ ਕੇ ਮੂਲ ਕਾਰਨ ਹੈ, ਹੰਤਾ ਹੀ ਦੂਸਰੇ ਜਨਮ ਦਾ, ਤੇ ਫਿਰ ਜਦੋਂ ਜੰਮੇਗਾ ਫਿਰ ਮਰੇਗਾ ਵੀ ਜ਼ਰੂਰ। ਇਸ ਕਰਕੇ ਜੰਮਣ ਤੇ ਮਰਨ ਦਾ ਕਾਰਨ ਇੱਕੋ ਅਹੰਤਾ ਹੈ, ਜਦੋਂ ਅਹੰਤਾ ਮਿਟ ਜਾਂਦੀ ਹੈ ਤੇ ਫਿਰ ਮਨੁੱਖ ਦਾ ਕਦੇ ਵੀ ਜੰਮਣ ਮਰਨਾ ਨਹੀਂ ਹੁੰਦਾ। ਇਸੇ ਤਰ੍ਹਾਂ ਦੀ ਅਵਸਥਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੈਦ ਖਾਨ ਨੂੰ ਮਿਲੀ ਹੈ, ਫਿਰ ਉਹ ਕਦੇ ਵੀ ਦੁਨੀਆਂ ਦੇ ਉੱਤੇ ਜਨਮ ਨੂੰ ਧਾਰਨ ਕਰਕੇ ਨਹੀਂ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹ ਮੋਕਸ਼ ਨੂੰ ਪ੍ਰਾਪਤ ਹੋਇਆ। ਇਸ ਸਾਰੀ ਵਾਰਤਾ ਨੂੰ ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਬਿਆਨ ਕੀਤਾ ਹੈ, ਉਹਨਾਂ ਨੇ ਜਿਸ ਤਰ੍ਹਾਂ ਬਿਆਨ ਕੀਤਾ ਹੈ ਉਹ ਵੀ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ ਕਿ ਸੈਦ ਖਾਨ ਦਾ ਕਿਸ ਤਰ੍ਹਾਂ ਪ੍ਰੇਮ ਹੋਇਆ ਸਤਿਗੁਰਾਂ ਦੇ ਨਾਲ।
ਸੈਦ ਖਾਨ ਅਫਸਰ ਦਿੱਲੀ ਵਾਲਿਆਂ ਦਾ ਨੇਕ ਮਰਦ ਤੇ ਰੱਬ ਦੇ ਪਿਆਰ ਵਾਲਾ ਮੇਲੀ ਪੀਰਾਂ ਫਕੀਰਾਂ ਦਾ ਮੁੱਢ ਤੋਂ ਸੀ ਦਿਲੋਂ ਨਰਮ ਤੇ ਖੌਫ ਕਰਤਾਰ ਵਾਲਾ ਸਿਫਤ ਕਈਆਂ ਤੋਂ ਗੁਰਾਂ ਦੀ ਸੁਣੀ ਹੋਈ ਸ਼ੌਕ ਜਾਗਿਆ ਉਹਨੂੰ ਦੀਦਾਰ ਵਾਲਾ ਚਿੱਤ ਮਿਲਣ ਨੂੰ ਕਰੇ ਕਰਤਾਰ ਸਿੰਘਾਂ ਪਰ ਮਾਰਦਾ ਡਰ ਸਰਕਾਰ ਵਾਲਾ
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਬੜੀ ਸਤਿਗੁਰਾਂ ਦੀ ਸਿਫਤ ਸੁਣੀ ਹੋਈ ਸੀ ਇਸ ਕਰਕੇ ਸ਼ੌਕ ਜਾਗਿਆ ਦੀਦਾਰ ਕਰਨ ਦਾ ਪਰ ਜਿਹੜਾ ਸਰਕਾਰ ਦਾ ਡਰ ਸੀ ਉਹ ਵੀ ਮਾਰਦਾ ਸੀ ਇਸ ਕਰਕੇ ਉਹ ਦਰਸ਼ਨ ਕਰ ਨਾ ਸਕੇ
ਦੂਰੋਂ ਵੇਖਿਆ ਗੁਰਾਂ ਦਾ ਰੂਪ ਉਸਨੇ ਚਿੱਤ ਉਸ ਦਾ ਹੋਰ ਦਾ ਹੋਰ ਹੋਇਆ ਮੁਖ ਚੰਦ ਅਮੰਦ ਆਨੰਦ ਭਰਿਆ ਸੈਦੇ ਖਾਂ ਦਾ ਚਿੱਤ ਚਕੋਰ ਹੋਇਆ ਜਿਵੇਂ ਸ਼ਮਾਂ ਨੂੰ ਵੇਖ ਪਤੰਗ ਹੋਵੇ ਚਿੱਤ ਖਿੱਚਿਆ ਗੁੱਡੀ ਦੀ ਡੋਰ ਹੋਇਆ ਆਉਂਦੇ ਮੇਘ ਨੂੰ ਵੇਖ ਕਰਤਾਰ ਸਿੰਘਾ ਮਸਤ ਵਿੱਚ ਜੰਗਲਾਂ ਜਿਵੇਂ ਮੋਰ ਹੋਇਆ
ਕਵੀ ਜੀ ਲਿਖਦੇ ਨੇ ਕਿ ਰਣ ਭੂਮੀ ਦੇ ਵਿੱਚ ਜਦੋਂ ਸਤਿਗੁਰਾਂ ਦਾ ਦਰਸ਼ਨ ਕੀਤਾ ਸਤਿਗੁਰਾਂ ਦਾ ਰੂਪ ਵੇਖ ਕੇ ਉਹਦਾ ਜਿਹੜਾ ਮੁਖੜਾ ਸੀ ਉਹ ਖਿੜ ਗਿਆ ਕਮਲ ਦੇ ਫੁੱਲ ਦੀ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਜਿਵੇਂ ਪਤੰਗਾ ਪਰਵਾਨਾ ਸ਼ਮਾਂ ਨੂੰ ਦੇਖ ਕੇ ਖੁਸ਼ ਹੁੰਦਾ ਇਸ ਤਰ੍ਹਾਂ ਖੁਸ਼ ਹੋਇਆ ਜਾਂ ਫਿਰ ਜਿਵੇਂ ਬੱਦਲਾਂ ਦੀ ਆਵਾਜ਼ ਨੂੰ ਸੁਣ ਕੇ ਮੋਰ ਆਨੰਦਿਤ ਹੁੰਦਾ ਇਸ ਤਰ੍ਹਾਂ ਮਸਤ ਹੋ ਗਿਆ ਸੈਦ ਖਾਨ
ਰੂਪ ਅੱਖਾਂ ਰਾਹੀਂ ਰਿਦੇ ਜਾ ਵੜਿਆ ਵਗੀ ਹੋਰ ਪ੍ਰੇਮ ਦੀ ਵਾਓ ਆ ਕੇ ਵੇਂਦਾ ਰੂਪ ਨੂੰ ਅੰਦਰ ਮਸਤ ਹੋਇਆ ਲੱਗ ਗਈ ਸਮਾਦ ਸੁਭਾਓ ਆ ਕੇ ਜਿੱਥੇ ਹੈ ਸੀ ਖਲੋਤਾ ਰਹਿ ਗਿਆ ਭੁੱਲ ਗਏ ਲੜਾਈ ਦੇ ਦਾਓ ਆ ਕੇ ਮੂੰਹ ਪਿਆ ਆ ਕੇ ਤਨ ਤਨ ਗੁਰੂ ਦਿਲੋਂ ਵੇਖਣੇ ਦੇ ਉੱਠੇ ਚਾਓ ਆ ਕੇ ਦਿਲ ਵਿੱਚ ਵੀ ਬੇਨਤੀ ਕਰਨ ਲੱਗਾ ਮੈਨੂੰ ਪਾਕ ਦੀਦਾਰ ਦਿਖਾਓ ਆ ਕੇ ਮੈਂ ਆਪ ਦੇ ਪਾਸ ਆ ਸਕਦਾ ਨਹੀਂ ਮੇਰੀ ਤੁਸੀਂ ਹੀ ਆਸ ਪੁਜਾਓ ਆ ਕੇ ਹਿਰਦੇ ਕਾਹਲ ਦੀਦਾਰ ਦੀ ਨੀਰ ਅੱਖੀ ਖਾਦਾ ਚਿੱਤ ਨੇ ਇਉਂ ਉਲਟਾਓ ਆ ਕੇ ਕੀਤੀ ਪ੍ਰੇਮ ਨੇ ਖਿੱਚ ਕਰਤਾਰ ਸਿੰਘਾ ਚਿੱਤ ਵਿੱਚ ਦੇ ਪ੍ਰਗਟਿਆ ਪਾਓ ਆ ਕੇ
ਕਵੀ ਕਰਤਾਰ ਸਿੰਘ ਜੀ ਕਲਾਸ ਵਿੱਚ ਲਿਖਦੇ ਨੇ ਕਿ ਪ੍ਰੇਮ ਦੀ ਖਿੱਚ ਪਈ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਦਰਸ਼ਨ ਦੇਣ ਦੇ ਵਾਸਤੇ ਸਾਰੀ ਫੌਜ ਨੂੰ ਉਲੰਘਦੇ ਹੋਏ ਸੈਦ ਖਾਨ ਦੇ ਲਾਗੇ ਜਾ ਪਹੁੰਚੇ
ਸੱਚੇ ਦਿਲੋਂ ਜਾਂ ਖਾਨ ਨੇ ਯਾਦ ਕੀਤਾ ਹੋਈ ਖਿੱਚ ਪ੍ਰੇਮ ਦੀ ਆ ਕਰਕੇ ਸਦਾ ਵਸ ਪ੍ਰੇਮ ਦੇ ਗੁਰੂ ਸਾਹਿਬ ਉਸੇ ਵਕਤ ਹੀ ਕੋੜਾ ਦੁੜਾ ਕਰਕੇ ਦਲ ਵੈਰੀਆਂ ਦੇ ਵਿੱਚ ਲੰਘ ਗਏ ਖੜੇ ਪਾਸ ਸੈਦੇ ਖਾਨ ਜਾ ਕਰਕੇ ਅੱਖਾਂ ਖੋਲ ਕੇ ਵੇਖ ਕਰਤਾਰ ਸਿੰਘਾ ਕਹਿਆ ਸ੍ਰੀ ਦਸਮੇਸ਼ ਸੁਣਾ ਕਰਕੇ
ਸੈਦ ਖਾਨ ਦੇ ਲਾਗੇ ਜਾ ਪਹੁੰਚੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਬਚਨ ਕੀਤਾ ਕਿ ਹੇ ਖਾਨਾ ਅੱਖਾਂ ਖੋਲ ਕੇ ਵੇਖ ਮੈਂ ਤੇਰੇ ਲਾਗੇ ਪਹੁੰਚ ਗਏ
ਚਿਹਰਾ ਨੂਰ ਭਰਿਆ ਅੱਖਾਂ ਖੋਲ ਡਿਠਾ ਸੈਦੇ ਖਾਂ ਤਾਂ ਖੁਸ਼ ਕਮਾਲ ਹੋਇਆ ਕੌਲ ਫੁੱਲ ਵਾਂਗੂ ਅੱਖਾਂ ਖਿੜ ਗਈਆਂ ਸਤ ਗੁਰਾਂ ਦਾ ਜਦੋਂ ਜਮਾਲ ਹੋਇਆ ਉੱਤਰ ਘੋੜਿਓ ਚਰਣਾ ਤੇ ਡਿੱਗ ਪਿਆ ਇੱਕ ਪਲਕ ਦੇ ਵਿੱਚ ਨਿਹਾਲ ਹੋਇਆ ਨਦਰੀ ਨਦਰ ਨਿਹਾਲ ਕਰਤਾਰ ਸਿੰਘਾ ਹੋਇਆ ਜਦੋਂ ਦੀਦਾਰ ਕਮਾਲ ਹੋਇਆ
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰਬਾਣੀ ਦੇ ਮਹਾਂਵਾਕ ਦੇ ਅਨੁਸਾਰ ਉਹ ਨਿਹਾਲ ਹੋ ਗਿਆ ਨਾਨਕ ਨਦਰੀ ਨਦਰ ਨਿਹਾਲ ਗੁਰਬਾਣੀ ਦਾ ਮਹਾਂਵਾਕ ਹੈ ਕਿ ਨਦਰਾਂ ਦੇ ਨਾਲ ਜਦੋਂ ਨਦਰਾਂ ਮਿਲੀਆਂ ਜਦੋਂ ਦੀਦਾਰਾ ਪਾਕ ਪਵਿੱਤਰ ਹੋਇਆ ਤੇ ਫਿਰ ਉਹ ਕਮਾਲ ਹੋ ਗਏ ਕਿ ਉਹਦਾ ਜੀਵਨ ਹੀ ਬਦਲ ਗਿਆ
ਫੇਰ ਜੋੜ ਕੇ ਹਾਥਿਓ ਕਰੇ ਬੇਨਤੀ, ਚਾਰੋਂ ਤਰਫ ਸਨ ਆਪ ਦੇ ਖੜੇ ਵੈਰੀ, ਖੌਫ ਇਹਨਾਂ ਤੋਂ ਆਪ ਨੂੰ ਨਹੀਂ ਆਇਆ, ਲੰਘ ਆਏ ਹੋ ਵਿੱਚ ਦੇ ਨਾਲ ਵੈਰੀ, ਜਾਣ ਹੀਲ ਕੇ ਮੈਨੂੰ ਆ ਤਾਰਿਆ ਜੇ, ਤੁਹਾਡੀ ਖਾਦਮਾ ਨਾਲ ਪ੍ਰੀਤ ਗੈਰੀ, ਬੇੜਾ ਪਾਰ ਕਰ ਦਿਓ ਕਰਤਾਰ ਸਿੰਘਾ, ਮੈਨੂੰ ਡੰਗੇ ਨਾ ਫੇਰ ਇਹ ਕਾਲ ਜ਼ਹਿਰੀ।
ਇਸ ਤਰ੍ਹਾਂ ਦੀ ਸੈਦ ਖਾਨ ਨੇ ਬੇਨਤੀ ਕੀਤੀ ਹੈ ਕਿ ਮੇਰਾ ਬੇੜਾ ਸੱਚੇ ਪਾਤਸ਼ਾਹ ਜੀ ਪਾਰ ਕਰ ਦਿਓ, ਮੈਨੂੰ ਕਾਲ ਜਿਹੜਾ ਜ਼ਹਿਰੀ ਨਾਗ ਵਰਗਾ ਹੈ ਉਹ ਕਦੇ ਨਾ ਡੰਗੇ। ਇਸ ਤੋਂ ਇਲਾਵਾ ਉਹਨੇ ਇਹ ਵੀ ਆਖਿਆ ਕਿ ਸੱਚੇ ਪਾਤਸ਼ਾਹ ਵੈਰੀਆਂ ਦੀ ਫੌਜ ਨੂੰ ਚੀਰਦੇ ਹੋਏ ਤੁਸੀਂ ਮੈਨੂੰ ਆਣ ਕੇ ਦਰਸ਼ਨ ਦਿੱਤਾ ਹੈ ਕਿ ਸੱਚੇ ਪਾਤਸ਼ਾਹ ਜੀ ਆਪਣੇ ਵੈਰੀਆਂ ਤੋਂ ਤੁਹਾਨੂੰ ਖੌਫ ਨਹੀਂ ਆਇਆ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤੇ।
ਹੱਸ ਗੁਰੂ ਜੀ ਆਖਦੇ ਸੁਣ ਖਾਨਾ, ਸਾਰੇ ਰੱਬ ਦੀ ਜੋਤ ਸਮਾਈ ਹੋਈਏ, ਸਾਨੂੰ ਦਿਸਦੇ ਇੱਕੋ ਹੀ ਰੂਪ ਸਾਰੇ, ਹਿੰਦੂ ਤੁਰਕ ਦੀ ਹੱਦ ਮਿਟਾਈ ਹੋਈਏ, ਫੇਰ ਖੌਫ ਕਿਸ ਦੇ ਪਾਸੋਂ ਆਵਣਾ ਸੀ, ਇਹ ਸਾਡੀ ਹੀ ਖੇਲ ਰਚਾਈ ਹੋਈਏ, ਵੈਰੀ ਮਿੱਤ ਨਾ ਕੋਈ ਕਰਤਾਰ ਸਿੰਘਾ, ਬਾਜੀਗਰ ਵਾਂਗੂ ਖੇਲ ਪਾਈ ਹੋਈਏ।
ਸਤਿਗੁਰੂ ਜੀ ਕਹਿੰਦੇ ਨੇ ਅਸੀਂ ਆਪਣੀ ਖੇਡ ਨੂੰ ਆਪ ਹੀ ਪਸਾਰਿਆ, ਸਾਡਾ ਕੋਈ ਵੈਰੀ ਨਹੀਂ ਹੈ, ਸਾਡਾ ਕੋਈ ਮਿੱਤਰ ਨਹੀਂ ਹੈ, ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਸੀਂ ਤੇ ਜ਼ੁਲਮ ਨੂੰ ਖਤਮ ਕਰਨਾ ਤੇ ਮਜ਼ਲੂਮਾਂ ਦੀ ਰੱਖਿਆ ਕਰਨੀ ਹੈ।
ਫੇਰ ਆਖਦੇ ਗੁਰੂ ਜੀ ਸੈਦੇ ਖਾਨਾ, ਚੜ ਘੋੜੇ ਤੇ ਖੂਬ ਸੰਭਾਰ ਕਰ ਲੈ, ਵੇਲਾ ਜੰਗ ਦਾ ਹੈ ਗੱਲਾਂ ਹੋਰ ਨਾ ਕਰ, ਤਕੜਾ ਹੋ ਕੇ ਆਪਣਾ ਵਾਰ ਕਰ ਲੈ, ਖਾਦੇ ਨਿਮਕ ਨੂੰ ਹੁਣ ਹਾਸਲ ਕਰੀ, ਵਾਰ ਤੀਰ ਤੇ ਚਾਹੇ ਤਲਵਾਰ ਕਰ ਲੈ, ਪਾਜੀ ਬਣਨਾ ਨਹੀਂ ਕਰਤਾਰ ਸਿੰਘਾ, ਮਰਦ ਬਣ ਕੇ ਜੰਗ ਹੁਸ਼ਿਆਰ ਕਰ ਲੈ।
ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸੈਦ ਖਾਨ ਘੋੜੇ ਦੀ ਸਵਾਰੀ ਕਰ ਲੈ, ਆਪਣੀ ਸੰਭਾਲ ਕਰ ਲੈ, ਤੂੰ ਸਾਡਾ ਵੈਰੀ ਹੈ, ਅਸੀਂ ਤੇਰੇ ਵੈਰੀ ਹਾਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਆਪਣੇ ਖਾਦੇ ਹੋਏ ਨਮਕ ਨੂੰ ਹਲਾਲ ਕਰ, ਤੀਰ ਦਾ ਵਾਰ ਕਰ ਜਾਂ ਫਿਰ ਤਲਵਾਰ ਦਾ ਵਾਰ ਕਰ, ਸਾਡੇ ਨਾਲ ਜੰਗ ਲੜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੁਸ਼ਿਆਰ ਹੋ ਜਾ।
ਝੱਟ ਫੇਰ ਕਦਮਾਂ ਉੱਤੇ ਡਿੱਗ ਪਿਆ, ਆਖੇ ਬਖਸ਼ ਲਓ ਤੇ ਜ਼ਾਰ ਜ਼ਾਰ ਰੋਵੇ, ਮੈਥੋਂ ਪੀਰ ਜੀ ਹੋਰ ਨਾ ਵਾਰ ਹੁੰਦਾ, ਮੇਰਾ ਇਹੋ ਹੀ ਸਫਲਾ ਵਾਰ ਹੋਵੇ, ਪੈਣੋ ਦੋਜ਼ਖੋਂ ਮੈਨੂੰ ਬਚਾ ਲਓ ਜੀ, ਬੇੜਾ ਭਵ ਜਲੋਂ ਚਾ ਮੇਰਾ ਪਾਰ ਹੋਵੇ, ਜਿਉਂਦਾ ਜਦ ਤੱਕ ਰਹਾਂ ਕਰਤਾਰ ਸਿੰਘਾ, ਨਿਤ ਆਪ ਦਾ ਪਾਕ ਦੀਦਾਰ ਹੋਵੇ।
ਹੱਥ ਜੋੜ ਕੇ ਸੈਦ ਖਾਨ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਜਿੰਨਾ ਚਿਰ ਤੱਕ ਮੈਂ ਜਿਉਂਦਾ ਰਵਾਂ ਤੁਹਾਡਾ ਪਾਕ ਪਵਿੱਤਰ ਦੀਦਾਰਾ ਮੈਨੂੰ ਹੁੰਦਾ ਰਵੇ, ਸੱਚੇ ਪਾਤਸ਼ਾਹ ਜੀ ਮੇਰੀ ਇਹ ਮੰਗ ਹੈ।
ਸੈਦ ਖਾਨ ਦੀ ਵੇਖ ਕੇ ਪ੍ਰੀਤ ਸੱਚੀ, ਸੱਚ ਨਾਮ ਦੇ ਕੇ ਬੇੜਾ ਪਾਰ ਕੀਤਾ, ਇੱਕ ਨਜ਼ਰ ਦੇ ਵਿੱਚ ਨਿਹਾਲ ਕਰਕੇ ਘੋੜਾ ਮੋੜ ਕੇ ਪਿਛਾ ਮੁਹਾਰ ਕੀਤਾ, ਸੈਦੇ ਖਾਂ ਵੀ ਗਿਆ ਵਿਰਕਤ ਹੋ ਕੇ, ਦੂਰ ਦਿਲ ਤੋਂ ਮੋਹ ਸੰਸਾਰ ਕੀਤਾ, ਸਾਫ ਨਿਕਲ ਆਏ ਕਰਤਾਰ ਸਿੰਘਾ, ਭਾਵੇਂ ਵੈਰੀਆਂ ਜ਼ੋਰ ਬਿਸਿਆਰ ਕੀਤਾ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸੱਚਾ ਨਾਮ ਦੇ ਕੇ ਉਸ ਸੈਦ ਖਾਨ ਦਾ ਬੇੜਾ ਸਤਿਗੁਰਾਂ ਨੇ ਸੰਸਾਰ ਦੇ ਭਵ ਜਲ ਤੋਂ ਪਾਰ ਕਰ ਦਿੱਤਾ, ਵਿਰਕਤ ਹੋ ਕੇ ਉਹ ਚਲਿਆ ਗਿਆ, ਮੋਹ ਸਾਰੇ ਦਾ ਸਾਰਾ ਸੰਸਾਰ ਵਾਲਾ ਉਹਨੇ ਦੂਰ ਕਰ ਦਿੱਤਾ। ਫਿਰ ਸਤਿਗੁਰੂ ਜੀ ਫੌਜਾਂ ਨੂੰ ਚੀਰਦੇ ਹੋਏ ਅੱਗੇ ਗਏ ਸਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਵਾਪਸ ਆਪਣੇ ਦਰ ਦੇ ਵੱਲ ਪਰਤ ਰਹੇ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਕਲਦੇ ਆ ਰਹੇ ਨੇ ਵੈਰੀਆਂ ਦੀ ਫੌਜ ਦੇ ਵਿੱਚੋਂ, ਕੋਈ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਜ਼ੋਰ ਪਾ ਨਹੀਂ ਸਕਿਆ।
ਇਵ ਦੋ ਦਲ ਅਵ ਲੋਕ ਤਮਾਸ਼ਾ ਬਿਸਮਾਨੇ ਗੁਰ ਕੇਰ ਬਿਲਾਸਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਦਲਾਂ ਨੇ ਇਹ ਜੋ ਅਜੀਬ ਕਿਸਮ ਦਾ ਤਮਾਸ਼ਾ ਹੋਇਆ ਹੈ ਇਸ ਨੂੰ ਦੇਖਿਆ ਤੇ ਸਾਰੇ ਦੇ ਸਾਰੇ ਬੜੇ ਹੈਰਾਨ ਹੋਏ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕੀ ਕੌਤਕ ਵਰਤਾਇਆ।
ਇਹ ਕਿਆ ਭਇਓ ਨ ਜਾਣਿਓ ਜਾਈ ਸੈਦ ਖਾਣ ਕਿਤ ਗਇਓ ਪਲਾਈ।
ਜਿਹੜੇ ਵੈਰੀ ਨੇ ਉਹ ਸਾਰੇ ਦੇ ਸਾਰੇ ਇਕੱਠੇ ਹੋ ਕੇ ਸੋਚ ਰਹੇ ਨੇ ਇਹ ਕੀ ਹੋ ਗਿਆ, ਆਖਰਕਾਰ ਸੈਦ ਖਾਨ ਕਿੱਥੇ ਚਲਾ ਗਿਆ, ਕਿੱਥੇ ਦੌੜ ਗਿਆ।
ਕਹਿ ਕਾਮਣ ਗੁਰ ਕੀਨਸ ਕੋਈ ਬੜ ਸਰਦਾਰੀ ਤਜ ਕਰ ਸੋਈ।
ਉਹਨਾਂ ਦੇ ਵਿੱਚੋਂ ਕਈ ਗੱਲਾਂ ਕਰਦੇ ਨੇ ਕਿ ਜਿਹੜਾ ਸੈਦ ਖਾਨ ਹੈ ਉਹਦੇ ਸਿਰ ਦੇ ਉੱਤੇ ਗੁਰੂ ਨੇ ਕੋਈ ਜਾਦੂ ਕਰ ਦਿੱਤਾ ਹੈ, ਕੋਈ ਟੂਣਾ ਕਰ ਦਿੱਤਾ ਹੈ, ਇਸ ਕਰਕੇ ਵੱਡੀ ਸਰਦਾਰੀ ਨੂੰ ਛੱਡ ਕੇ ਉਹ ਸੈਦ ਖਾਨ ਪਤਾ ਨੀ ਕਿੱਥੇ ਚਲਾ ਗਿਆ।
ਸਭ ਤਨ ਧਾਮ ਪੁੱਤਰ ਅਰਦਾਰਾ ਲਰਤ ਹੋ ਤੋ ਤਜ ਕਹਾ ਸਿਦਾਰਾ।
ਗੱਲਾਂ ਕਰਦੇ ਨੇ ਕਿ ਸਾਰੇ ਧਨ ਨੂੰ, ਆਪਣੇ ਘਰ ਨੂੰ, ਆਪਣੇ ਪੁੱਤਰਾਂ ਨੂੰ, ਆਪਣੇ ਸਾਰੇ ਪਰਿਵਾਰ ਨੂੰ, ਆਪਣੀ ਔਰਤ ਨੂੰ ਛੱਡ ਕੇ ਲੜਨ ਦੇ ਵਾਸਤੇ ਇੱਥੇ ਆਇਆ ਸੀ, ਪਰ ਸਾਰੀਆਂ ਗੱਲਾਂ ਵਿਸਾਰ ਕੇ ਉਹ ਇਸ ਵੇਲੇ ਪਤਾ ਨੀ ਕਿੱਥੇ ਚਲਾ ਗਿਆ। ਲੱਗਦਾ ਹੈ ਕਿ ਗੁਰੂ ਨੇ ਕੋਈ ਉਹਦੇ ਸਿਰ ਦੇ ਉੱਤੇ ਜਾਦੂ ਕਰ ਦਿੱਤਾ, ਇਸੇ ਕਰਕੇ ਉਹ ਸਾਰਾ ਕੁਝ ਛੱਡ ਛਡਾ ਕੇ ਦੌੜ ਗਏ।
ਸਾਗਰੀ ਸੈਣ ਚੜੀ ਜਿਹ ਪਾਛੇ ਤਾਜੇ ਸ਼ਰਜ ਕਹਾ ਸੋ ਗਾਛੇ।
ਸਾਰੀ ਦੀ ਸਾਰੀ ਸੈਨਾ ਉਹਦੇ ਅਧੀਨ ਹੋ ਕੇ ਲੜਾਈ ਕਰਨ ਦੇ ਵਾਸਤੇ ਇੱਥੇ ਪਹੁੰਚੀ ਸੀ। ਉਹ ਸੈਦ ਖਾਨ ਆਪਣੇ ਸਾਰੇ ਪ੍ਰਤਾਪ ਨੂੰ, ਆਪਣੇ ਸਾਰੇ ਐਸ਼ਰਜ ਨੂੰ ਛੱਡ ਕੇ ਪਤਾ ਨੀ ਕਿੱਥੇ ਚਲਿਆ ਗਿਆ।
ਤੁਰ ਕਣ ਮੈਂ ਜੇ ਤੇ ਉਮਰ ਆਊ ਕਰਤ ਵਿਚਾਰਨ ਲਖਿਓ ਨਾ ਕਾਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕਾਂ ਦੇ ਛੋਟੇ ਵੱਡੇ ਜਿੰਨੇ ਵੀ ਉਮਰਾਵ ਸਨ, ਜਿੰਨੇ ਵੀ ਜਰਨੈਲ ਸਨ, ਉਹ ਸਾਰੇ ਇੱਕ ਦੂਜੇ ਦੇ ਨਾਲ ਇਸੇ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਨੇ ਸੈਦ ਖਾਨ ਦੀ ਬਾਬਤ।
ਸੁਣ ਸੁਣ ਦੌਰ ਆਪ ਚੱਲ ਮਿਲੇ ਸੈਦ ਖਾਨ ਕੀ ਬਾਤਨ ਪਿਲੇ।
ਦੌੜ ਦੌੜ ਕੇ ਇੱਕ ਦੂਜੇ ਨੂੰ ਸਾਰੇ ਆਣ ਕੇ ਮਿਲੇ ਨੇ ਤੇ ਸਾਰੇ ਸੈਦ ਖਾਨ ਦੀਆਂ ਹੀ ਗੱਲਾਂ ਕਰਦੇ ਨੇ। ਆਖਰਕਾਰ ਹੋ ਕੀ ਗਿਆ ਕਿ ਸੈਦ ਖਾਨ ਆਪਣੀ ਸਾਰੀ ਫੌਜ ਨੂੰ ਛੱਡ ਕੇ ਚਲਾ ਕਿੱਥੇ ਗਿਆ।
ਸੰਗਰ ਹੋਤ ਸਿੰਘ ਲੜ ਰਹੇ ਚਮੂ ਵਿਸਾਲ ਕਿਵੇਂ ਜੈ ਲਹੇ।
ਸਾਰੇ ਕਹਿੰਦੇ ਨੇ ਕਿ ਗੁਰੂ ਦੀ ਸੈਨਾ ਦੇ ਨਾਲ ਵੱਡਾ ਜੰਗ ਹੋ ਰਿਹਾ, ਵੱਡਾ ਸੰਗਰ ਹੋ ਰਿਹਾ, ਸਿੰਘ ਲੜ ਰਹੇ ਨੇ, ਚਮੂ ਵਿਸਾਲੀ ਕਿਮ ਜੈ ਲਹਿ, ਭਾਵ ਕਿ ਸਾਡਾ ਜੇਕਰ ਜਰਨੈਲ ਹੀ ਸਾਡੇ ਕੋਲ ਨਹੀਂ ਰਿਹਾ, ਭਾਵੇਂ ਕਿ ਸਾਡੀ ਵੱਡੀ ਸੈਨਾ ਹੈ, ਉਹ ਜਿੱਤ ਦੀ ਪ੍ਰਾਪਤੀ ਕਿਵੇਂ ਕਰੇਗੀ।
ਛੋਟੇ ਤੀਰ ਯਾਰ ਬੀਰਨ ਗੋਰੀ ਛਾਤੀ ਮੂੰਡ ਅੰਗ ਦੇ ਫੇਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੀਰ ਤੇ ਗੋਲੀਆਂ ਦਾ ਇੱਕ ਪ੍ਰਕਾਰ ਦਾ ਮੀਂਹ ਜਿਹਾ ਵਰ ਰਿਹਾ ਹੈ, ਕਿਸੇ ਦੀ ਛਾਤੀ ਵਿੰਨੀ ਜਾ ਰਹੀ ਹੈ, ਕਿਸੇ ਦੇ ਧੜ ਦੇ ਉੱਤੋਂ ਸੀਸ ਉੱਡਦੇ ਜਾ ਰਹੇ ਨੇ।
ਇੱਕ ਦਿਸ਼ ਰਾਜੇ ਕਰ ਲੜਾਈ ਹੇਲਾ ਕਾਲ ਪਰੇ ਸਮੁਦਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਾਸਿਓਂ ਜਿੰਨੇ ਵੀ ਪਹਾੜੀ ਰਾਜੇ ਨੇ ਉਹ ਲੜਾਈ ਕਰ ਰਹੇ ਨੇ, ਉਹ ਬਹੁਤ ਵੱਡਾ ਹੱਲਾ ਸਾਰਿਆਂ ਦੇ ਨਾਲ ਮਿਲ ਕੇ ਕਰ ਰਹੇ ਨੇ।
ਦੇਸ਼ ਦੂਸਰ ਮੈਂ ਤੁਰਕ ਬਿਸਾਲੇ ਹਾਲ ਹੂਲ ਕਰ ਹੇਲ ਸੋ ਕਾਲੇ।
ਦੂਜੀ ਤਰਫ ਕਵੀ ਜੀ ਲਿਖਦੇ ਨੇ ਕਿ ਤੁਰਕਾਂ ਦਾ ਵੱਡਾ ਹੱਲਾ ਹੋ ਰਿਹਾ ਇਸ ਤਰੀਕੇ ਦੇ ਨਾਲ, ਭਾਵ ਕਿ ਇੱਕ ਪਾਸੇ ਤੇ ਜਿਹੜੇ ਪਹਾੜੀਏ ਨੇ ਉਹ ਹੱਲੇ ਕਰ ਰਹੇ ਨੇ ਤੇ ਦੂਜੇ ਪਾਸੇ ਰੌਲਾ ਪਾ ਪਾ ਕੇ ਤੁਰਕ ਸੈਨਿਕ ਵੀ ਵੱਡੇ ਹੱਲੇ ਕਰ ਰਹੇ ਨੇ।
ਤੇਰੇ ਨਾ ਪੈਰ ਖਾਲਸੇ ਕੇਰੇ ਲਰਤ ਕਨੇ ਅਰ ਹਟਤ ਪਛੇਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਹੁਤ ਜ਼ਿਆਦਾ ਵੱਡਾ ਜ਼ੋਰਦਾਰ ਹੱਲਾ ਖਾਲਸੇ ਦੇ ਉੱਤੇ ਹੋਇਆ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਖਾਲਸੇ ਦੇ ਪੈਰ ਜੰਮ ਨਾ ਸਕੇ, ਖਾਲਸੇ ਦੇ ਪੈਰ ਉਖੜੇ ਤੇ ਖਾਲਸਾ ਪਿੱਛੇ ਹਟਣਾ ਸ਼ੁਰੂ ਹੋਇਆ।
ਤਜ ਜਵਾਲਾ ਬਵਣੀ ਰਿਪਸ਼ਮਣੀ ਜੈ ਚਾਹਤ ਤੁਰ ਕਣ ਗਨ ਦਮਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਵੇਲੇ ਤੇ ਖਾਲਸੇ ਦੇ ਪੈਰ ਥਿੜਕੇ ਤੇ ਦੂਜੇ ਪਾਸੇ ਫੇਰ ਉਹਨਾਂ ਨੇ ਬਹੁਤੀਆਂ ਸਾਰੀਆਂ ਬੰਦੂਕਾਂ ਦਾ ਵਾਰ ਕੀਤਾ, ਜਿਹੜੀਆਂ ਬੰਦੂਕਾਂ ਦੀਆਂ ਗੋਲੀਆਂ ਵੈਰੀਆਂ ਦੇ ਸਰੀਰਾਂ ਨੂੰ ਵਿੰਨਣ ਵਾਲੀਆਂ ਨੇ। ਜੈ ਚਾਹਤ ਤੁਰਕਣ ਗਣ ਦਮਨੇ, ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਖਾਲਸਾ ਤੁਰਕਾਂ ਵੈਰੀਆਂ ਦਾ ਨਾਸ ਕਰਕੇ ਆਪਣੀ ਜਿੱਤ ਦੀ ਪ੍ਰਾਪਤੀ ਕਰਨੀ ਚਾਹੁੰਦਾ।
ਪੇੜੇ ਪੇੜ ਕਬ ਹੂੰ ਥਿਰ ਰਹੇ, ਲਾਖੋਂ ਸ਼ਤਰਨ ਕੋ ਕਿਮ ਸਹੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਲਗਾਤਾਰ ਇਸੇ ਤਰੀਕੇ ਦੇ ਨਾਲ ਘਮਸਾਨ ਦਾ ਯੁੱਧ ਹੋ ਰਿਹਾ, ਵੱਡਾ ਪੇੜ ਮਚਿਆ ਹੋਇਆ। ਕਵੀ ਜੀ ਲਿਖਦੇ ਨੇ ਕਿ ਕਦੇ ਖਾਲਸੇ ਦੇ ਪੈਰ ਉਖੜ ਜਾਂਦੇ ਨੇ, ਥਿੜਕ ਜਾਂਦੇ ਨੇ, ਉਹ ਪਿਛਾਂ ਨੂੰ ਪਰਤਦਾ ਤੇ ਫਿਰ ਹੱਲੇ ਦੇ ਨਾਲ ਅੱਗੇ ਵੱਧਦੇ ਨੇ। ਲਾਖੋਂ ਸ਼ਸਤਰਨ ਕੋ ਕਿਮ ਸਹੈ। ਆਖਿਰਕਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੱਖਾਂ ਵੈਰੀਆਂ ਦਾ ਹੱਲਾ ਹੋ ਰਿਹਾ ਸੀ, ਉਹਨੂੰ ਕਿੱਥੋਂ ਕੁ ਤੱਕ ਸਹਾਰਨ ਕੀਤਾ ਜਾ ਸਕਦਾ ਸੀ।
ਸੇਲੇ ਸੰਗ ਤਮਾਚੇ ਹਤੇ, ਵਾਹਿਗੁਰੂ ਜੀ ਕੀ ਕਹਿ ਫਤਿਹ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਿਆਂ ਬਰਛਿਆਂ ਦਾ, ਬੜਿਆਂ ਨੇਜਿਆਂ ਦਾ, ਬੜਾ ਤਮਾਚਿਆਂ ਦਾ ਵਾਰ ਕੀਤਾ ਗਿਆ, ਵਾਹਿਗੁਰੂ ਜੀ ਕੀ ਕਹਿ ਫਤਿਹ ਨਾਲੇ ਤੇ ਵਾਰ ਕਰਦੇ ਨੇ। ਨਾਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉੱਚੀ ਉੱਚੀ ਕਹਿੰਦੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਇਸ ਤਰ੍ਹਾਂ ਦੇ ਬੋਲੇ ਵੀ ਬੋਲਦੇ ਨੇ। ਇਸ ਤਰ੍ਹਾਂ ਘਮਸਾਨ ਦਾ ਜੰਗ ਹੋ ਰਿਹਾ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਅਗਲੇ ਅਧਿਆਇ ਦੇ ਵਿੱਚ ਜਿਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾ।